दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गोरिंद कहो मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरकृष्ण सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि राजे जय सिंह ने सतगुरां दे समेत सतगुरां दे सारे सिखां नूं आख्या है कि बादशाह दी भरी हुई कचहरी दे विच कल सच्चे पातशाह तुहाडे वड्डे भरा राम राय ने तुहाडे वास्ते इस तरह का श्राप आख्या है कि माता दा ही माल है भाव के शीतला निकलेगी चेचक दी बीमारी होएगी जे उस बीमारी तो हरकृष्ण बचेगा तां ही उहदी गुरगद्दी कायम रह सकेगी। कल इथों तक कथा पहुंची सी अज इथों अगे मैं प्रारंभ करदा। इते आदिक बोल्यो दुख पाए इनकी महिमा जरी न जाए। गुरबख्श ते होर जिन्ने भी सतगुरां दे सिख सन उन्हां सारयां नूं राजा जय सिंह कहिंदा है के राम राय इस तरीके दे नाल दुख पा के बोलिया सतगुरु हरकृष्ण दी जिहड़ी महिमा है उस नूं राम राय सहारा नहीं करदा। श्री हरकृष्ण अछोभ बखाना जो नहीं कह तो कुछ नहीं जान। ग्रंथाकार भाई संतोख सिंह जी लिखदे ने के सतगुरु हरकृष्ण सच्चे पातशाह जी जिन्हां दे मन दे विच कोई भी गिला नहीं है जो नहीं कह ता कुछ नहीं जानना भाव के असि कुछ ना आखी ता जानणगे के कुछ नहीं है। मुराद ए है के लोकी समझणगे के एवें गुरु हर राय जी ने एक बच्चे नूं गद्दी दे दित्ती है इन्हां विच आत्मक बल गुरु साहिबां वाला कोई नहीं है। सतगुरु जी कहिंदे ने जे राम राय दे बाबत असि कुछ भी ना आख्या ते सारे लोग इंज ही समझणगे। या ते हम पी तिस को कह अपन कहन को जिम फल लह। इस करके सतगुरु हरकृष्ण सच्चे पातशाह जी कहिंदे ने कि जेकर राम राय ने सानू श्राप दिता है असि भी ओहदे वास्ते कुछ आखांगे। अपन कहन को जिम फल लह अपनी कीती दा जिहड़ा फल है ना ओह तां ही राम राय पाएगा। तुर के शरसों हम नहीं मिल है क्यों मत सर ज्वाला सो जल है। सतगुरु हरकृष्ण सच्चे पातशाह जी कहिंदे ने के बादशाह औरंगजेब दे नाल असि बिलकुल मिलाप रखना नहीं चाहुंदे पर पता नहीं की गल है के राम राय फेर भी ईरखा दी अग्नि दे विच सड़दा है। या ते जब लग जीवत रह तन मन ते जल नो बहो लह। ਇਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਵੀ ਦੁਨੀਆਂ ਦੇ ਉੱਤੇ ਰਾਮ ਰਾਏ ਜਿਉਂਦਾ ਰਹੇਗਾ ਉਨਾ ਚਿਰ ਤੱਕ ਇਹਦੇ ਤਨ ਤੇ ਮਨ ਦੀ ਜਿਹੜੀ ਜਲਨ ਹੈ ਨਾ ਉਹ ਖਤਮ ਨਹੀਂ ਹੋਏਗੀ, ਤਨੋ ਮਨੋ ਕਰਕੇ ਸੜਦਾ ਹੀ ਰਹੇਗਾ। ਚਿਤ ਚਾਹਤ ਸੰਤਤ ਬਹੁ ਮੇਰੀ ਪੁੱਜੈ ਜਗਤ ਮੈਂ ਫਲੈ ਬਡੇਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਚਿੱਤ ਦੇ ਵਿੱਚ ਰਾਮ ਰਾਏ ਚਾਹੁੰਦਾ ਹੈ ਕਿ ਮੇਰੀ ਔਲਾਦ ਹੋਵੇਗੀ, ਪੂਜੈ ਜਗਤ ਮੈਂ ਫਲੈ ਬਡੇਰੀ, ਭਾਵ ਕਿ ਮੇਰੀ ਔਲਾਦ ਜਗ ਦੇ ਵਿੱਚ ਵਧੇਗੀ ਫੁੱਲੇਗੀ ਔਰ ਪੂਜਨੀਕ ਵੀ ਹੋਵੇਗੀ। ਹਾਰ ਕਰ ਤੋ ਵਿਆਹ ਉਪਾਏ ਤਉ ਪੁੱਤਰ ਕੋ ਕਿਮੋ ਨਾ ਪਾਏ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਵੇਂ ਰਾਮ ਰਾਏ ਕਿੰਨੇ ਹੀ ਵਿਆਹ ਕਿਉਂ ਨਾ ਕਰਾ ਲਵੇ, ਕਦੇ ਵੀ ਇਹ ਹੋ ਨਹੀਂ ਸਕਦਾ ਕਿ ਰਾਮ ਰਾਏ ਨੂੰ ਪੁੱਤਰ ਦੀ ਪ੍ਰਾਪਤੀ ਹੋਵੇ, ਇਸ ਰਾਮ ਰਾਏ ਦੇ ਘਰ ਦੇ ਵਿੱਚ ਪੁੱਤਰ ਕਦੇ ਪੈਦਾ ਨਹੀਂ ਹੋਵੇਗਾ। ਰਹਿ ਪੁੱਤਰ ਬਿਸੂਰਤ ਜੀਵੈ ਸੁਖ ਸੰਤਤ ਕੋ ਕਬੂ ਨਾ ਥੀਵੈ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੁੱਤਰ ਤੋਂ ਵਹੀਣਾ ਰਹੇਗਾ, ਝੁਰਦਾ ਰਹੇਗਾ ਜ਼ਿੰਦਗੀ ਭਰ, ਆਪਣੀ ਸੰਤਾਨ ਦੇ ਸੁਖ ਨੂੰ ਕਦੇ ਵੀ ਰਾਮ ਰਾਏ ਨਹੀਂ ਮਾਣ ਸਕੇ। ਅਵਗਤ ਮ੍ਰਿਤ ਹੋਏ ਹੈ ਐਸੇ ਜਿਸ ਤੇ ਜਾਣ ਸਕੈ ਨਹੀਂ ਕੈਸੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਅਵਗਤ ਹੋ ਕੇ ਮਰੇਗਾ। ਅਵਗਤ ਜਿਹੜਾ ਸ਼ਬਦ ਹੈ ਇਹਦੇ ਬਹੁਤ ਸਾਰੇ ਅਰਥ ਲਾਏ ਜਾ ਸਕਦੇ ਨੇ, ਪਰ ਇਸ ਜਗ੍ਹਾ ਦੇ ਉੱਤੇ ਜਿਹੜਾ ਅਵਗਤ ਹੈ ਉਸ ਦਾ ਇਹ ਮਤਲਬ ਲਾਇਆ ਜਾਵੇਗਾ ਨੀਚ ਗਤੀ ਦੀ ਪ੍ਰਾਪਤੀ ਹੋਵੇਗੀ। ਜਿਹੜਾ ਇਕੱਲਾ ਗਤ ਸ਼ਬਦ ਹੈ ਉਹਦਾ ਮਤਲਬ ਹੁੰਦਾ ਹਾਲਤ ਦਸ਼ਾ, ਭਾਵ ਕਿ ਨੀਚ ਗਤੀ ਨੂੰ ਪ੍ਰਾਪਤ ਹੋਵੇਗਾ, ਐਸੀ ਇਹਦੀ ਮਾੜੀ ਦਸ਼ਾ ਹੋਵੇਗੀ ਜਿਸ ਤੇ ਜਾਣ ਸਕੈ ਨਹੀਂ ਕੈਸੇ, ਜਿਸ ਗਤੀ ਨੂੰ ਇਹ ਜਾਣ ਹੀ ਨਹੀਂ ਸਕੇਗਾ ਕਿ ਮੇਰੇ ਨਾਲ ਕੀ ਵਾਪਰਿਆ। ਇਸ ਅਵਗਤੀ ਦੇ ਨਾਲ ਇਸ ਬਗੈਰ ਆਈ ਮੌਤ ਦੇ ਨਾਲ ਇਹ ਮਰੇਗਾ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਵੇਗਾ ਕਿ ਰਾਮ ਰਾਏ ਨੂੰ ਜਿਉਂਦਾ ਹੀ ਉਹਦੇ ਮਸੰਦਾਂ ਨੇ ਫੜ ਕੇ ਸਾੜ ਦਿੱਤਾ ਸੀ। ਇਹਦਾ ਕਾਰਨ ਇਹ ਸੀ ਕਿ ਬਹੁਤ ਵੱਡੀ ਸਮਾਧੀ ਦੇ ਵਿੱਚ ਇਹ ਲੀਨ ਰਾਮ ਰਾਏ ਹੋ ਗਿਆ ਸੀ। ਦਸਵੇਂ ਦਵਾਰ ਦੇ ਵਿੱਚ ਇਹਨੇ ਆਪਣੇ ਸਵਾਸਾਂ ਨੂੰ ਟਿਕਾ ਲਿਆ, ਸਾਰਿਆਂ ਨੇ ਸਮਝਿਆ ਕਿ ਰਾਮ ਰਾਏ ਮਰ ਗਿਆ। ਆਪਣੀ ਘਰਵਾਲੀ ਨੂੰ ਇਸ ਨੇ ਆਖਿਆ ਸੀ ਮੇਰੇ ਸਵਾਸ ਚੱਲਣ ਲੱਗ ਪੈਣਗੇ, ਮੇਰੇ ਸਰੀਰ ਨੂੰ ਕਿਸੇ ਨੂੰ ਛੋਣ ਨਾ ਦੇਵੀ। ਜਿਹੜੀ ਇਹਦੀ ਘਰਵਾਲੀ ਸੀ ਉਹਦਾ ਨਾਂ ਸੀ ਬਿਸ਼ਨ ਕੌਰ। ਮਸੰਦਾਂ ਨੇ ਜ਼ਬਰਦਸਤੀ ਨਾ ਗੱਲ ਮੰਨਦਿਆਂ ਹੋਇਆ ਬਿਸ਼ਨ ਕੌਰ ਦੀ ਇਸ ਨੂੰ ਜਿਉਂਦੇ ਨੂੰ ਸਾੜ ਦਿੱਤਾ। ਅਗਲੇ ਆਉਣ ਵਾਲੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਨੇ ਆਖਿਆ ਕਿ ਇਸ ਤਰੀਕੇ ਦੇ ਨਾਲ ਇਹਦੀ ਮੌਤ ਹੋਵੇਗੀ, ਇਹਦੀ ਅਵਗਤ ਹੋਵੇਗੀ। ਅਵਰਨ ਕੀ ਏ ਮ੍ਰਿਤੂ ਬਤਾਵੇ ਨਿਜ ਮ੍ਰਿਤ ਵਿਖੇ ਗਿਆਨ ਬਿਸਰਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮ ਰਾਏ ਹੋਰਨਾਂ ਦੀ ਮੌਤ ਦੀ ਖਬਰ ਤੇ ਦਿੰਦਾ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਇਸਨੇ ਕਿਵੇਂ ਮਰਨਾ। ਆਪਣੀ ਮੌਤ ਦਾ ਜਿਹੜਾ ਗਿਆਨ ਹੈ ਨਾ ਇਸ ਨੂੰ ਇਸਨੇ ਭੁਲਾ ਦਿੱਤਾ। ਤੀਨੋ ਸਾਪ ਹਮਾਰੇ ਸਹ ਮਿਟਨ ਕਿਮਹੁ ਜਤਨ ਕਰ ਰਹੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿੰਨੇ ਹੀ ਇਹ ਜਿਹੜੇ ਸਾਡੇ ਦਿੱਤੇ ਹੋਏ ਸਰਾਪ ਨੇ ਇਹ ਰਾਮ ਰਾਏ ਨੂੰ ਸਹਾਰਨੇ ਪੈਣਗੇ। ਮਿਟਨ ਕਿਸਹੁ ਜਤਨ ਕਰ ਰਹੇ, ਭਾਵੇਂ ਕਿੰਨੇ ਵੀ ਯਤਨ ਕਰ ਲਵੇ ਇਹ ਜਿਹੜੇ ਸਾਡੇ ਦਿੱਤੇ ਹੋਏ ਸਰਾਪ ਨੇ ਇਹ ਇਸ ਨੂੰ ਝੱਲਣੇ ਪੈਣਗੇ, ਕਿਸੇ ਵੀ ਤਰੀਕੇ ਦੇ ਨਾਲ ਇਹ ਸਰਾਪ ਮਿਟ ਨਹੀਂ ਸਕਦੇ।
ਹਮਰੇ ਜੀਵਨ ਮਰਨ ਸਮਾਨ ਤਨ ਇਹ ਨਾਸ਼ਵੰਤ ਪਹਿਚਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਜੀਣਾ ਤੇ ਸਾਡਾ ਮਰਨਾ ਇੱਕੋ ਵਰਗਾ ਹੈ, ਭਾਵ ਕਿ ਅਸੀਂ ਨਾ ਤੇ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ ਤੇ ਨਾ ਹੀ ਮੌਤ ਤੋਂ ਡਰਦੇ ਹਾਂ। ਸਾਡਾ ਮਰਨਾ ਤੇ ਜੀਣਾ ਇੱਕੋ ਵਰਗਾ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਤਨ ਇਹ ਨਾਸ਼ਵੰਤ। ਮਨੁੱਖੀ ਕੋਈ ਵੀ ਸਰੀਰ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਨਾਸ਼ਵਾਨ ਹੈ, ਖਤਮ ਹੋ ਜਾਣ ਵਾਲਾ ਹੈ। ਅਸੀਂ ਇਸ ਤਰੀਕੇ ਦੇ ਨਾਲ ਜੀਵਨ ਤੇ ਮਰਨ ਨੂੰ ਸਮਾਨ ਹੀ ਸਮਝਦੇ।
जो जन्मे सो निश्चय मर है, मूर्ख जियन आस को कर है।
सतगुरु हर कृष्ण सचे पातशाह जी कहंदे ने कि जो भी जन्म लैंदा है आखिरकार निश्चित रूप दे विच उस नूं मरना पैंदा है। सतगुरु जी कहंदे ने कि जिहड़े मूर्ख ने ओह जीवन दी आस नूं धारण करके रखदे ने।
हम सुन श्राप क्षमा कौ करते, लख कर सिख न शरदा धरते।
सारयां नूं सुना के सतगुरु जी कहंदे ने कि जेकर असीं चाहुंदे ते राम राय दे श्राप नूं सुन के असीं कोई भी उस नूं श्राप उल्टा ना देंदे, हो सकदा सी कि असीं उस नूं खिमा कर देंदे, पर सतगुरु जी कहंदे ने कि खिमा ना करन दे दो बहुत वड्डे कारण ने।
लख कर सिख ना शरदा धरते,
जे असीं भी राम राय नूं कोई श्राप ना देंदे ते फिर सानू ऐसा जान के जिहड़े सिख ने उन्हां ने साडे ते शरदा नूं धारण नहीं सी करना।
इन मैं समरथ जे नहीं ऐसे, पलो करें पर लोक सो कैसे।
सतगुरु जी कहंदे ने कि सारयां ने यही गल आखनी सी कि सतगुरु हर कृष्ण दे विच कोई समर्था नहीं है, कोई ताकत नहीं है। जेकर इस गुरु दे विच कोई ताकत ही नहीं है ते सिखां ने कहना सी कि परलोक दे विच साडा इह गुरु की भला करेगा।
इम विचार हम अपन प्रभाव, कह कर कीनस कुछ दिख राव।
सतगुरु हर कृष्ण सचे पातशाह जी कहंदे ने इस तरह दी विचार करके असीं अपना कुछ प्रभाव दिखाया है कि इस तरीके दे नाल असीं राम राय नूं श्राप दित्ते ने जिहड़े श्राप सफल होणगे।
दोह सुभाव निज प्रातन केरा, अर तिस को फल दिया बडेरा।
सतगुरु जी कहंदे ने कि करड़ा सुभाव है साडे वड्डे भरा दा, उस दे करड़े सुभाव दे करके ही असीं उस नूं माड़े फल देण वाले श्राप दित्ते ने।
अपने कारण हम नहीं करियो, दियो श्राप एह द्वै बिद लहियो।
सारयां नूं सुना के सतगुरु हर कृष्ण सचे पातशाह जी कहंदे ने कि अपने कारण हम नहीं करियो, अपने हित दे वास्ते जां अपने आप नूं वड्डा करन दे वास्ते असीं इह श्राप नहीं दित्ते। सतगुरु जी कहंदे ने कि दो विधियां नूं जाण के असीं राम राय नूं श्राप दित्ते ने। संपादक जी 2-4 सत्रां दे विच इस गल दा बयान दिंदे ने।
इन्हां बचना तों स्पष्ट हो गया कि गुरु जी ने क्रोध वस हो के श्राप नहीं दित्ता, सगों एक तरह नाल अगम वाच के भविख दी वार्ता दसी है।
इस दे भी दो कारण दसे हन, एक ए के लोकी आखदे के ए बच्चा है, आत्म बल कोई नहीं रखदा, इस दा उलामा एक तरह गुरु हर राय जी दी देन ते जांदा।
दूसरा संगतां जे गुर गद्दी ते बिठाए गए नूं शक्तिहीन मन लैण तां उन्हां दी शरदा नाश हो जाएगी। ओ कहणगे कि आत्म बलहीन साडी परलोक दी सहायता किवें करेगा।
इस तरह साध संगत शरदा रहत हो के नाम बाणी साधन शुभ गुणा तों रह जा के परलोक विगाड़ेगी।
इन्हां दो कारणा करके असां अपना कुछ क प्रभाव दस्या है, अपनी किसी शोभा लई नहीं पर जगत दे भले ते गुर गद्दी दी सत्या दी खातर क्रोध बिरती ते बदले लैण दी आकांक्षा इस दा कारण नहीं सन।
संपादक जी कहंदे ने कि इन्हां कारणां दे करके सतगुरां ने राम राय नूं श्राप दित्ते, सतगुरु सच्चे पातशाह जी क्रोध दी बिरती दे नाल श्राप नहीं दित्ते, इह कारण सन राम राय नूं श्राप देण दे।
सुन कर नृप जय सिंह सवाई, अर गुर बख्शे आद समुदाई।
ग्रंथाकार भाई संतोख सिंह जी लिखदे ने कि राजे जय सिंह ने ते गुरबख्श मसंद ने होर भी सारिया सेवकां ने सतगुरां दे इन्हां बचनां नूं सुनिया।
करें सतुत बहु तुम गंभीर, तीर जवंतन मैं प्रभ तीर। ਸਾਰੇ ਦੇ ਸਾਰੇ ਸਤਿਗੁਰਾਂ ਦੀ ਉਸਤਤੀ ਨੂੰ ਬਿਆਨ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਬੜੇ ਗੰਭੀਰ ਹੋ, ਤੁਸੀਂ ਧੀਰਜਵਾਨਾਂ ਦੇ ਵੀ ਧੀਰਜ ਧਾਰਨ ਕਰਨ ਵਾਲੇ ਹੋ, ਭਾਵ ਕਿ ਸਾਰਿਆਂ ਤੋਂ ਵੱਡੇ ਧੀਰਜਵਾਨ।
ਲਖੀਅਤ ਜ਼ਾਹਰ ਕਲਾ ਤੁਮਾਰੀ, ਗੁਰ ਨਾਨਕ ਗਾਦੀ ਅਧਿਕਾਰੀ।
ਸਾਰੇ ਕਹਿੰਦੇ ਨੇ ਕਿ ਜ਼ਾਹਰ ਜਿਹੜੀ ਕਲਾ ਹੈ ਉਹ ਤੁਹਾਡੀ ਪ੍ਰਗਟ ਹੈ, ਕਿਉਂਕਿ ਇਹ ਸੱਚੇ ਪਾਤਸ਼ਾਹ ਤੁਸੀਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਅਧਿਕਾਰੀ ਹੋ, ਮਾਲਕ।
ਤੁਮ ਸ੍ਰੀ ਹਰਿ ਰਾਏ ਸਪੂਤ, ਜਾਣਤ ਹੈ ਜਿਨ ਕੀਮਤ ਪੂਤ।
ਕਹਿੰਦੇ ਨੇ ਕਿ ਤੁਸੀਂ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਹੋ,
ਜਾਣਤ ਹੈ ਜਿਨ ਕੀਮਤ ਪੂਤ,
ਭਾਵ ਕੇ ਜੋ ਪਵਿੱਤਰ ਤੁਹਾਡੇ ਸਿੱਖ ਨੇ ਉਹੀ ਤੁਹਾਡੀ ਇਸ ਕੀਮਤ ਨੂੰ ਜਾਣਦੇ ਨੇ।
ਕੋ ਰਾਵਰ ਕੀ ਸਮਤਾ ਕਰ ਹੈ, ਉਡ ਗਣ ਸੱਸ ਕਿਮ ਰਵ ਸਮ ਸਰ ਹੈ।
ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਤੁਹਾਡੀ ਸਮਾਨਤਾ ਕੌਣ ਕਰ ਸਕਦਾ ਹੈ।
ਉਡਗਣ ਸੱਸ ਕਿਮ ਰਵ ਸਮ ਸਰ ਹੈ।
ਕਵੀ ਜੀ ਨੇ ਪ੍ਰਮਾਣ ਦਿੱਤਾ ਕਿ ਚੰਦਰਮਾ ਤੇ ਸਾਰੇ ਦੇ ਸਾਰੇ ਤਾਰੇ ਕਿਸ ਤਰੀਕੇ ਦੇ ਨਾਲ ਸੂਰਜ ਦੀ ਬਰਾਬਰੀ ਕਰ ਸਕਦੇ ਨੇ,
ਭਾਵੇਂ ਅਣਗਿਣਤ ਹੀ ਤਾਰੇ ਨੇ,
ਵੱਡਾ ਇਹਨਾਂ ਤੋਂ ਚੰਦਰਮਾ ਵੀ ਹੈ। ਸਮੇਤ ਸਾਰੇ ਤਾਰਿਆਂ ਦੇ ਜਿਹੜਾ ਚੰਦਰਮਾ ਹੈ ਉਹ ਰਵੀ ਦੀ ਭਾਵ ਕੇ ਸੂਰਜ ਦੀ ਬਰਾਬਰੀ ਕਦੇ ਨਹੀਂ ਕਰ ਸਕਦਾ।
ਇਤੇ ਆਦਿਕ ਆਦਰ ਕਰ ਸਾਰੇ, ਮਹਿਮਾ ਭਾਖਤ ਅਪਰ ਅਪਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਸਤਕਾਰ ਦੇ ਨਾਲ ਇਸ ਆਦਰ ਦੇ ਨਾਲ ਸਾਰਿਆਂ ਨੇ ਅਪਾਰ ਜਿਹੜੀ ਮਹਿਮਾ ਸੀ ਨਾ ਉਹ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਬਿਆਨ ਕੀਤੀ।
ਲੈ ਆ ਗਿਆ ਸਤ ਗੁਰ ਕੀ ਫੇਰ, ਜੈ ਸਿੰਘ ਉਠਿਓ ਸੋ ਦਰਸ਼ਨ ਹੇਰ।
ਇਸ ਤੋਂ ਬਾਅਦ ਸਤਿਗੁਰਾਂ ਦੀ ਆਗਿਆ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਕੇ ਰਾਜਾ ਜੈ ਸਿੰਘ ਚਲਿਆ ਗਿਆ।
ਗਯੋ ਸ਼ਾਹ ਕੀ ਸਭਾ ਮਜਾਰੇ, ਪਹੁੰਚੋ ਨਿਕਟ ਬਿਨਾ ਹਟ ਕਾਰੇ।
ਇਥੋਂ ਉੱਠ ਕੇ ਰਾਜਾ ਜੈ ਸਿੰਘ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਗਿਆ ਹੈ। ਕਵੀ ਜੀ ਲਿਖਦੇ ਨੇ, ਪਹੁੰਚੋ ਨਿਕਟ ਬਿਨਾ ਹਟਕਾਰੇ, ਜਿਸ ਨੂੰ ਬਾਦਸ਼ਾਹ ਦੇ ਕੋਲ ਜਾਣ ਦੀ ਕੋਈ ਪਾਬੰਦੀ ਨਹੀਂ ਸੀ, ਭਾਵ ਕੇ ਕੋਈ ਰੋਕ ਟੋਕ ਨਹੀਂ ਸੀ, ਜਿਹੜਾ ਰਾਜਾ ਜੈ ਸਿੰਘ ਕਦੇ ਵੀ ਬਾਦਸ਼ਾਹ ਦੇ ਕੋਲ ਜਾ ਸਕਦਾ ਸੀ ਉਹ ਫਿਰ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਉਹਦੇ ਦਰਬਾਰ ਦੇ ਵਿਚ ਚਲਿਆ ਗਿਆ।
ਸਿਰ ਨਿਵਾਏ ਤਹ ਜਾਏ ਪਰਵੇਸ਼ਾ, ਹੋਤੇ ਜਹਾਂ ਉਮਰਾਵ ਅਸ਼ੇਸ਼ਾ।
ਜਾ ਕੇ ਰਾਜੇ ਨੇ ਸਿਰ ਨਵਾਇਆ ਤੇ ਉਸ ਸਭਾ ਦੇ ਵਿਚ ਸਾਰੇ ਦੇ ਸਾਰੇ ਵੱਡੇ ਉਮਰਾਵ ਬੈਠੇ ਸਨ।
ਕਿਉਂ ਗੁਰੂ ਪਰ ਸੰਗ ਚਲਾਏ, ਮਹਿਦ ਸੁਜਸ ਕਹਿ ਕਰ ਬਿਦ ਤਾਏ।
ਰਾਜੇ ਜੈ ਸਿੰਘ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਸਭਾ ਦੇ ਵਿਚ ਚਲਾ ਦਿੱਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਸਾਰਾ ਜਸ ਕਹਿ ਕੇ ਪ੍ਰਗਟ ਕੀਤਾ।
ਅਨਕ ਪ੍ਰਕਾਰ ਸੁਨਾਵਤ ਗਾਥਾ, ਸੁਣਤ ਸ਼੍ਰੋਣ ਦਿੱਲੀਪੁਰ ਨਾਥਾ।
ਅਨੇਕਾਂ ਪ੍ਰਕਾਰ ਦੇ ਸਤਿਗੁਰਾਂ ਦੀ ਗਾਥਾ ਰਾਜਾ ਜੈ ਸਿੰਘ ਕਹਿੰਦਾ ਰਿਹਾ ਤੇ ਦਿੱਲੀ ਦਾ ਮਾਲਕ ਬਾਦਸ਼ਾਹ ਉਹਦੀਆਂ ਸਾਰੀਆਂ ਗੱਲਾਂ ਨੂੰ ਸੁਣਦਾ ਰਿਹਾ।
ਤਿਸ ਪਾਛੇ ਗੁਰ ਬਖਸ਼ ਜਿਆਦ, ਦੋ ਦਿਸ਼ ਸਰਾਪ ਸੁਣੇ ਬਿਸ ਮਾਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਜੈ ਸਿੰਘ ਦੇ ਜਾਣ ਤੋਂ ਬਾਅਦ ਦੋ ਦੇ ਸਰਾਪ ਸੁਣੇ ਬਿਸਮਾਦ, ਜਿਹੜੇ ਗੁਰਬਖਸ਼ ਵਰਗੇ ਮਸੰਦ ਨੇ ਉਹਨਾਂ ਨੂੰ ਬੜੀ ਚਿੰਤਾ ਲੱਗੀ ਹੈ, ਕਿਉਂਕਿ ਉਹਨਾਂ ਨੇ ਦੋਵਾਂ ਪ੍ਰਕਾਰ ਦੇ ਜਿਹੜੇ ਸਰਾਪ ਨੇ ਉਹ ਸੁਣੇ ਨੇ, ਹੈਰਾਨ ਨੇ। ਇੱਕ ਪਾਸੇ ਰਾਮ ਰਾਏ ਜੀ ਨੇ ਸਰਾਪ ਦਿੱਤਾ ਸਤਿਗੁਰੂ ਹਰਿਕ੍ਰਿਸ਼ਨ ਨੂੰ ਤੇ ਦੂਸਰੇ ਪਾਸੇ ਸਤਿਗੁਰਾਂ ਨੇ ਰਾਮ ਰਾਏ ਦੇ ਪ੍ਰਤੀ ਸਰਾਪ ਉਚਾਰਨ ਕੀਤੇ।
ਹੈ ਹਰਤ ਹਿਰਦੈ ਨਾ ਆਚੀ ਮਾਨੇ,
ਸਫਲ ਬਚਨ ਦੋਹ ਪ੍ਰਾਤਨ ਜਾਣੇ। ਸਾਰੇ ਦੇ ਸਾਰੇ ਕੰਬ ਗਏ ਨੇ, ਕਿਸੇ ਦੇ ਵੀ ਹਿਰਦੇ ਨੂੰ ਇਹ ਜਿਹੜੀ ਗੱਲ ਹੋਈ ਹੈ ਇਹ ਚੰਗੀ ਨਹੀਂ ਲੱਗੀ। ਸਫਲ ਬਚਨ ਦੋ ਪ੍ਰਾਤਨ ਜਾਣੇ, ਕਿਉਂਕਿ ਸਾਰੇ ਜਾਣਦੇ ਨੇ ਕਿ ਇਹਨਾਂ ਦੋਵਾਂ ਭਰਾਵਾਂ ਦੇ ਆਖੇ ਹੋਏ ਜਿਹੜੇ ਬਚਨ ਨੇ ਉਹ ਸਫਲ ਹੋ ਜਾਣੇ ਨੇ। ਜੇਕਰ ਰਾਮ ਰਾਏ ਨੇ ਆਖਿਆ ਉਹ ਵੀ ਸਫਲ ਹੋਏਗਾ, ਤੇ ਜਿਹੜੇ ਸਤਿਗੁਰਾਂ ਨੇ ਸ਼ਰਾਪ ਦਿੱਤੇ ਨੇ ਉਹ ਵੀ ਸਫਲ ਹੋਣੇ ਨੇ। ਇਸ ਕਰਕੇ ਸਾਰੇ ਡਰ ਗਏ ਨੇ, ਬੜੇ ਕੰਬੇ।
ਬਰਬਾਦ ਨਾ ਹੋਏ ਗੁਰਤਾ ਗਾਦੀ, ਸਿੱਖ ਮਸੰਦਨ ਗਣ ਹੈ ਲਾਦੀ।
ਸਾਰੇ ਸਿੱਖ ਤੇ ਮਸੰਦਾਂ ਨੂੰ ਆਨੰਦ ਦੇਣ ਵਾਲੀ ਜਿਹੜੀ ਗੱਦੀ, ਸਾਰੇ ਸੋਚਦੇ ਨੇ ਕਿ ਕਿਤੇ ਇਹ ਬਰਬਾਦ ਨਾ ਹੋ ਜਾਏ।
ਪਸਰੀ ਬਾਤ ਸਬਣ ਮੈਂ ਹੋਈ, ਨਮੋ ਕਰੇ ਗਮਨੇ ਸਭ ਕੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਚਨ ਨੇ ਇਹ ਸਾਰੇ ਨਗਰ ਦੇ ਵਿੱਚ ਪਸਰ ਗਏ ਨੇ। ਨਮੋ ਕਰੇ ਗਮਨੇ ਸਭ ਕੋਈ, ਸਤਿਗੁਰਾਂ ਨੂੰ ਸਾਰੇ ਦੇ ਸਾਰੇ ਨਮਸਕਾਰਾਂ ਆਣ ਕੇ ਕਰਦੇ ਨੇ।
ਕੋ ਜਾਣੇ ਕੈਸੇ ਹੋਏ ਜਾਏ, ਪ੍ਰਾਤ ਪਰਸ ਪਰ ਬਾਦ ਉਠਾਏ।
ਲੋਕ ਗੱਲਾਂ ਕਰਦੇ ਨੇ ਕਿ ਪਤਾ ਨੀ ਹੁਣ ਕੀ ਦਾ ਕੀ ਹੋ ਜਾਏਗਾ, ਕਿਉਂਕਿ ਦੋਵੇਂ ਭਰਾਵਾਂ ਦੇ ਵਿੱਚ ਪਰਸਪਰ ਬਾਦ ਹੋ ਗਿਆ, ਝਗੜਾ ਹੋ ਗਿਆ।
ਸ੍ਰੀ ਹਰਿ ਕ੍ਰਿਸ਼ਨ ਸਤਿਗੁਰੂ ਪੂਰੇ, ਜਿਨ ਕੇ ਚਲਤ ਅਣਕ ਗੁਰ ਰੂਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪੂਰਨ ਨੇ, ਉਹਨਾਂ ਦੇ ਜਿਹੜੇ ਕੀਤੇ ਹੋਏ ਕੌਤਕ ਨੇ ਉਹ ਅਨੇਕਾਂ ਪ੍ਰਕਾਰ ਦੇ ਸੁੰਦਰ ਨੇ।
ਸਭ ਤੇ ਪਏ ਇਕਾਂਤ ਪੁਨ, ਸਹਿਜ ਸਮਾਧ ਸੁਹਾਏ। ਕਵ ਸੰਤੋਖ ਸਿੰਘ ਬੰਦਨਾ, ਸਤਿਗੁਰ ਕੇ ਜੁਗ ਪਾਏ।
ਇਸ ਤੋਂ ਬਾਅਦ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਇਕਾਂਤ ਦੇ ਵਿੱਚ ਜਾ ਬੈਠੇ ਨੇ, ਸਤਿਗੁਰਾਂ ਨੇ ਸਮਾਧੀ ਨੂੰ ਲਾਇਆ ਹੈ।
ਕਵੀ ਸੰਤੋਖ ਸਿੰਘ ਬੰਦਨਾ, ਸਤਿਗੁਰ ਕੇ ਜੁਗ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਚਰਨਾਂ ਦੇ ਉੱਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ।
ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ਼ਾਹ ਸਭਾ ਮੈਂ ਸੁਜਸ ਸੁਣ, ਸ੍ਰੀ ਹਰਿ ਕ੍ਰਿਸ਼ਨ ਵਿਸਾਲ। ਕਰਾਂ ਮਾਤ ਸਾਹਿਬ ਤਨੀ ਦਰਸ਼ਨ ਤੇ ਦੁੱਖ ਟਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਵੱਡਾ ਜਿਹੜਾ ਜਸ ਸੀ ਉਸ ਨੂੰ ਬਾਦਸ਼ਾਹ ਨੇ ਸੁਣਿਆ ਹੈ। ਕਰਾਂ ਮਾਤ ਸਾਹਿਬ ਤਨੀ ਦਰਸ਼ਨ ਤੇ ਦੁੱਖ ਟਾਲ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਾਂ ਮਾਤਾਂ ਦੇ ਸਾਹਿਬ ਨੇ, ਕਰਾਂ ਮਾਤਾਂ ਦੇ ਮਾਲਕ ਨੇ, ਔਰ ਇਸ ਤੋਂ ਇਲਾਵਾ ਜਿਹੜਾ ਵੀ ਉਹਨਾਂ ਦਾ ਦਰਸ਼ਨ ਕਰਦਾ ਹੈ ਉਹਦੇ ਦੁੱਖ ਦੂਰ ਚਲੇ ਜਾਂਦੇ।
ਕਹਿਤ ਸ਼ਾਹ ਮਨ ਪ੍ਰੇਮ ਬੜਾਈ, ਸੁਣੀਏ ਪੋਜੈ ਸਿੰਘ ਸਵਾਈ।
ਬਾਦਸ਼ਾਹ ਪ੍ਰੇਮ ਨੂੰ ਵਧਾ ਕੇ ਰਾਜੇ ਜੈ ਸਿੰਘ ਨੂੰ ਕਹਿੰਦਾ ਕਿ ਹੇ ਰਾਜਾ ਜੈ ਸਿੰਘ, ਸੁਣ ਮੇਰੀ ਗੱਲ ਨੂੰ।
ਹਮਰੇ ਸੰਗ ਮੇਲ ਕਿਮ ਹੋਏ, ਹਰਖਤ ਹੋਏ ਚਹ ਕਹਿ ਨਹੀਂ ਸੋਏ।
ਭਾਵੇਂ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਰ ਦਿੱਤਾ ਕਿ ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਇੱਕ ਦਿਨ ਫੇਰ ਰਾਜੇ ਨੂੰ ਕਹਿੰਦਾ ਕਿ ਮੇਰਾ ਸਤਿਗੁਰਾਂ ਦੇ ਨਾਲ ਮਿਲਾਪ ਹੋਏਗਾ ਕਿ ਨਹੀਂ ਹੋਏਗਾ। ਹਰਕਤ ਹੋਏ ਚਹ ਕੇ ਨਹੀਂ ਸੋਏ, ਭਾਵ ਕੇ ਪ੍ਰਸੰਨ ਹੋ ਕੇ ਸਾਡਾ ਮੇਲ ਕਰਨ ਦੇ ਵਾਸਤੇ ਉਹ ਰਾਜ਼ੀ ਹੋਣਗੇ ਕਿ ਨਹੀਂ ਹੋਣਗੇ।
ਸੋਮ ਸਰੂਪ ਆਰ ਬਲ ਬਾਲ, ਔਰ ਗੰਭੀਰ ਸਤੀਰ ਬੇਸਾਲ।
ਬਾਦਸ਼ਾਹ ਕਹਿੰਦਾ ਕਿ ਸਤਿਗੁਰੂ ਜੀ ਸੋਮ ਸਰੂਪ ਨੇ, ਭਾਵ ਕੇ ਚੰਦਰਮਾ ਵੱਤ ਪਿਆਰਾ ਸਤਿਗੁਰਾਂ ਦਾ ਰੂਪ ਹੈ, ਛੋਟੀ ਉਮਰਾਂ ਦੇ ਵਿਚ ਨੇ, ਉਹਨਾਂ ਦਾ ਹਿਰਦਾ ਬਹੁਤ ਗੰਭੀਰ ਹੈ, ਔਰ ਇਸ ਤੋਂ ਇਲਾਵਾ ਧੀਰਜ ਵਾਲੇ ਵੱਡੇ ਨੇ।
ਏਕ ਬਾਰ ਮਿਲ ਬੇ ਕਹਿ ਲੀਜੈ,
ਤਿੰਨ ਪ੍ਰਸੰਨਤਾ ਯੁੱਤ ਠਹਿਰੀ ਜੈ। ਰਾਜੇ ਜੈ ਸਿੰਘ ਨੂੰ ਬਾਦਸ਼ਾਹ ਕਹਿੰਦਾ ਕਿ ਇੱਕ ਵਾਰ ਤੂੰ ਮਿਲਣ ਦੇ ਵਾਸਤੇ ਕਹਿ, ਉਹਨਾਂ ਦੀ ਪ੍ਰਸੰਨਤਾ ਨੂੰ ਠਹਿਰਾ ਕੇ ਮੇਰੇ ਨਾਲ ਉਹਨਾਂ ਦਾ ਮਿਲਾਪ ਕਰ।
ਜੈਪੁਰ ਨਾਥ ਕਹਿਤ ਕਰ ਜੋਰੇ, ਕਿਸ ਹੋ ਪਠ ਹੋ ਸਤਿਗੁਰ ਓਰੇ।
ਜਦੋਂ ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਇਸ ਤਰ੍ਹਾਂ ਦੀ ਗੱਲ ਆਖੀ, ਅੱਗੋਂ ਰਾਜਾ ਜੈ ਸਿੰਘ ਹੱਥ ਜੋੜ ਕੇ ਕਹਿੰਦਾ, ਕਿਸ ਹੋ ਪਠ ਹੋ ਸਤਿਗੁਰ ਓਰੇ, ਕਹਿੰਦਾ ਜੀ ਕਿਸੇ ਹੋਰ ਨੂੰ ਉਹਨਾਂ ਦੇ ਕੋਲ ਭੇਜ ਦੇਵ।
ਮੈਂ ਗਮਨੋ ਸੰਗ ਬੂ ਜੋ ਜਾਈ, ਜਿਮ ਹੋ ਮਰਜ਼ੀ ਦੇ ਬਤਾਈ।
ਰਾਜਾ ਜੈ ਸਿੰਘ ਕਹਿੰਦਾ ਕਿ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਸਤਿਗੁਰੂ ਜੀ ਤੁਹਾਡੇ ਨਾਲ ਮਿਲਾਪ ਕਰਨਾ ਨਹੀਂ ਚਾਹੁੰਦੇ। ਹੁਣ ਜੇਕਰ ਤੁਸੀਂ ਬਹੁਤੀ ਜ਼ਿੱਦ ਕਰਦੇ ਹੋ ਤੇ ਕਿਸੇ ਹੋਰ ਨੂੰ ਘੱਲ ਦੇਵੋ ਜਿਹੜਾ ਕਿ ਤੁਹਾਡੇ ਵੱਲੋਂ ਜਾ ਕੇ ਅਰਜ ਕਰੇਗਾ, ਜੇ ਤੁਸੀਂ ਬਹੁਤਾ ਕਹਿੰਦੇ ਹੋ ਤੇ ਮੈਂ ਨਾਲ ਚਲਿਆ ਜਾਵਾਂਗਾ।
ਮਿਲ ਬੋ ਠਹਿਰਤ ਤੋ ਚੱਲ ਆਵੇ, ਨਾ ਤਰਾਵਰ ਤਹਾਂ।
ਕਹਿੰਦਾ ਕਿ ਜਿਸ ਤਰ੍ਹਾਂ ਉਹਨਾਂ ਦੀ ਮਰਜ਼ੀ ਹੋਵੇਗੀ, ਮਰਜ਼ੀ ਤੁਹਾਨੂੰ ਮੈਂ ਆਣ ਕੇ ਸੁਣਾ ਦਿਆਂਗਾ। ਜੇਕਰ ਮਿਲਣਾ ਚਾਹੁਣਗੇ ਤੇ ਫਿਰ ਆ ਜਾਣਗੇ, ਜੇ ਨਹੀਂ ਮਿਲਣਾ ਚਾਹੁਣਗੇ ਤੇ ਫਿਰ ਭਾਵੇਂ ਤੁਸੀਂ ਚਲੇ ਜਾਇਓ।
ਬਰ ਤੈ ਨਿਜ ਇੱਛਾ ਅਨੁਸਾਰੀ, ਬੋਲਬ ਮੈਂ ਚਾਤਰ ਮਤ ਧਾਰੀ।
ਰਾਜਾ ਜੈ ਸਿੰਘ ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪਣੀ ਮਰਜ਼ੀ ਦੇ ਮੁਤਾਬਕ ਚੱਲਦੇ ਨੇ, ਉਹ ਆਪਣੀ ਇੱਛਾ ਦੇ ਅਧੀਨ ਨੇ। ਜਿਸ ਤਰ੍ਹਾਂ ਉਹਨਾਂ ਦੀ ਰਜ਼ਾ ਹੁੰਦੀ ਹੈ ਉਸੇ ਤਰ੍ਹਾਂ ਕਰਦੇ ਨੇ। ਬੋਲਬ ਮੈਂ ਚਾਤਰ ਮਤ ਭਾਰੀ, ਭਾਵ ਕੇ ਸਤਿਗੁਰੂ ਜੀ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਚਤਰ ਨੇ ਤੇ ਬਹੁਤ ਵੱਡੇ ਬੁੱਧੀਮਾਨ ਨੇ।
ਲੱਖੋ ਸੰਗਤ ਦਰਸ਼ਨ ਪਾਵੇ, ਕੋਸ ਹਜ਼ਾਰਨ ਤੇ ਚੱਲ ਆਵੇ।
ਕਹਿੰਦਾ ਕਿ ਹਜ਼ਾਰਾਂ ਹੀ ਕੋਹਾਂ ਦੀ ਦੂਰੀ ਨੂੰ ਤੈਅ ਕਰਕੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਹਜ਼ੂਰ ਪਹੁੰਚਦੀਆਂ ਨੇ ਤੇ ਸਤਿਗੁਰਾਂ ਦਾ ਪਵਿੱਤਰ ਦਰਸ਼ਨ ਕਰਦੀਆਂ ਨੇ।
ਕਹਿਆਨ ਹਮ ਸੰਕਟ ਪਰਿਓ, ਤਿਸ ਥਲ ਮਨ ਮੈਂ ਸਿਮਰਨ ਕਰਿਓ।
ਰਾਜਾ ਜੈ ਸਿੰਘ ਕਹਿੰਦਾ ਕਿ ਕੋਈ ਆਣ ਕੇ ਸਤਿਗੁਰਾਂ ਨੂੰ ਕਹਿੰਦਾ ਕਿ ਮੈਂ ਬਹੁਤ ਵੱਡੇ ਸੰਕਟ ਦੇ ਵਿੱਚ ਪੈ ਗਿਆ ਸਾਂ, ਸੱਚੇ ਪਾਤਸ਼ਾਹ ਉਸ ਵੇਲੇ ਮੈਂ ਤੁਹਾਨੂੰ ਯਾਦ ਕੀਤਾ, ਤੁਹਾਡਾ ਸਿਮਰਨ ਕੀਤਾ।
ਭਏ ਸਹਾਇਕ ਤੈ ਤਤਕਾਲ, ਕਾਟ ਕਸ਼ਟ ਕੋ ਕੀਓ ਸਖਾਲਾ।
ਉਹ ਕਹਿੰਦਾ ਕਿ ਜਦੋਂ ਹੀ ਮੈਂ ਤੁਹਾਨੂੰ ਯਾਦ ਕੀਤਾ ਸੱਚੇ ਪਾਤਸ਼ਾਹ, ਤੁਸੀਂ ਤਤਕਾਲ ਹੀ ਮੇਰੀ ਸਹਾਇਤਾ ਕੀਤੀ ਤੇ ਮੈਨੂੰ ਵੱਡੇ ਦੁੱਖ ਤੋਂ ਬਾਹਰ ਕੱਢ ਕੇ ਸੌਖਾ ਕਰ ਦਿੱਤਾ। ਇਸ ਤਰ੍ਹਾਂ ਦੇ ਕਈ ਸਿੱਖ ਆਣ ਕੇ ਅਰਜਾਂ ਕਰਦੇ ਨੇ।
ਕੋ ਕਹਿ ਮੇਰੇ ਪੁੱਤਰ ਉਪੰਨਾ, ਭਏ ਮੋਹ ਪਰ ਗੁਰੂ ਪਰ ਸੰਨਾ।
ਕੋਈ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਇਹ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਬਹੁਤ ਹੀ ਜ਼ਿਆਦਾ ਮੇਰੇ ਤੇ ਪ੍ਰਸੰਨ ਹੋਏ, ਮੇਰੇ ਤੇ ਤੁਸੀਂ ਬਹੁਤ ਹੀ ਕਿਰਪਾ ਕੀਤੀ ਤੇ ਸੱਚੇ ਪਾਤਸ਼ਾਹ ਤੁਹਾਡੀ ਬਖਸ਼ਿਸ਼ ਦੇ ਨਾਲ, ਤੁਹਾਡੀ ਮਿਹਰ ਦੇ ਨਾਲ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਏ।
ਇਤੇ ਆਦਿਕ ਪਾਖਤ ਅਰਦਾਸ, ਅੰਤਰ ਜਾਮੀ ਪੂਰੇ ਆਸ।
ਰਾਜਾ ਜੈ ਸਿੰਘ ਬਾਦਸ਼ਾਹ ਨੂੰ ਕਹਿੰਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਰਦਾਸਾਂ ਨੇ, ਜਿਹੜੀਆਂ ਅਰਜਾਂ ਨੇ, ਉਹ ਸਤਿਗੁਰੂ ਅੰਤਰਜਾਮੀ ਜੀ ਦੇ ਕੋਲ ਲੋਕ ਆਣ ਕੇ ਕਰਦੇ ਨੇ।
ਦੇਸ਼ ਬਦੇਸ਼ਣ ਮੈਂ ਮਾਂ ਪਾਰੀ, ਹੋਤ ਸੁਣੀ ਅਰ ਨੈਣ ਨਿਹਾਰੀ।
ਰਾਜਾ ਜੈ ਸਿੰਘ ਕਹਿੰਦਾ ਕਿ ਦੇਸ਼ਾਂ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਸਤਿਗੁਰਾਂ ਦੀ ਵੱਡੀ ਮਹਿਮਾ ਫੈਲੀ ਹੋਈ ਹੈ। ਹੋਤ ਸੁਣੀ ਅਰ ਨੈਣ ਨਿਹਾਰੀ, ਇਹ ਜਿਹੜੀ ਮਹਿਮਾ ਹੈ, ਰਾਜਾ ਜੈ ਸਿੰਘ ਕਹਿੰਦਾ ਕਿ ਮੈਂ ਸੁਣੀ ਵੀ ਆ ਔਰ ਅੱਖਾਂ ਦੇ ਨਾਲ ਵੇਖੀ ਵੀ।
ਕਹੇ ਆਪ ਕੇ ਕਾਰਜ ਕੀਨਾ, ਪ੍ਰੇਮ ਧਾਰ ਮੈਂ ਨਰ ਪਠ ਦੀਨਾ।
ਬਾਦਸ਼ਾਹ ਨੂੰ ਰਾਜਾ ਕਹਿੰਦਾ ਕਿ ਤੁਹਾਡੇ ਹੁਕਮ ਦੇ ਕਰਕੇ ਮੈਂ ਇਹ ਕੰਮ ਕੀਤਾ ਕਿ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰਾਂ ਨੂੰ ਲੈਣ ਦੇ ਵਾਸਤੇ ਮੈਂ ਆਪਣਾ ਆਦਮੀ ਭੇਜਿਆ। ਅਨ ਕੇ ਉਪਾਇਨ ਬਿਨੈ ਸਮੇਤ ਹੇਤ ਆਵਾਹਨ ਪਟੀ ਨਕੇਤ। ਅਨੇਕਾਂ ਭੇਟਾਵਾਂ ਭੇਜੀਆਂ, ਅਨੇਕਾਂ ਪ੍ਰਕਾਰ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਆਉਣ ਦੇ ਵਾਸਤੇ ਬੁਲਾਵਾ ਭੇਜਿਆ। ਮੋਹ ਦੂਤ ਕਰ ਅਨਕ ਉਪਾਏ ਆਨੇ ਪੁਰ ਮੈਂ ਹਿਤ ਅਦ ਕਾਏ। ਬਾਦਸ਼ਾਹ ਨੂੰ ਕਹਿੰਦਾ ਹੈ ਰਾਜਾ ਜੈ ਸਿੰਘ ਕਿ ਮੇਰੇ ਦੂਤ ਨੇ ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ ਤੇ ਮਸਾਂ ਮਸਾਂ ਹੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਹਿੱਤ ਦੇ ਨਾਲ ਉਹ ਮੇਰੇ ਘਰ ਲੈ ਕੇ ਪਹੁੰਚੇ। ਕਹਿਤ ਸ਼ਾਹ ਕਉ ਕਿਸੈ ਪਠਾਵੈ ਹਮ ਪੀ ਬਹੁ ਉਪਹਾਰ ਚੜਾਵੈ। ਰਾਜੇ ਜੈ ਸਿੰਘ ਦੀਆਂ ਗੱਲਾਂ ਨੂੰ ਸੁਣ ਕੇ ਬਾਦਸ਼ਾਹ ਕਹਿੰਦਾ ਕਿ ਕਹੋ ਕਿਸੈ ਪਠਾਵੈ। ਰਾਜਾ ਜੈ ਸਿੰਘ ਤੂੰ ਦੱਸ ਕਿ ਕਿਨੂੰ ਸਤਿਗੁਰਾਂ ਦੇ ਕੋਲ ਘੱਲੀਏ, ਹਮ ਵੀ ਬਹੁ ਉਪਹਾਰ ਚੜਾਵੈ। ਬਾਦਸ਼ਾਹ ਕਹਿੰਦਾ ਕਿ ਮੈਂ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਵੱਡੇ ਜਿਹੜੇ ਤੋਹਫੇ ਨੇ ਉਹ ਚੜਾਉਣਾ ਚਾਹੁੰਦਾ। ਇਤਨੇ ਮੇ ਸ਼ਹਿਜ਼ਾਦਾ ਆਇਓ ਪੁੱਤਰ ਪੇਖ ਕਰ ਓਰ ਹਰ ਖਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੀਆਂ ਗੱਲਾਂ ਬਾਤਾਂ ਹੋ ਹੀ ਰਹੀਆਂ ਸਨ ਕਿ ਇੰਨੇ ਚਿਰ ਨੂੰ ਬਾਦਸ਼ਾਹ ਦਾ ਪੁੱਤਰ ਆ ਗਿਆ, ਸ਼ਹਿਜ਼ਾਦਾ ਆ ਗਿਆ। ਆਪਣੇ ਪੁੱਤਰ ਨੂੰ ਦੇਖ ਕੇ ਬਾਦਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਅੰਕਲੇ ਕਰ ਕਹੇ ਉਹ ਲੜਾਏ ਤੁਮ ਹੀ ਗਮਨੋ ਗੁਰ ਨਿਕਟਾਏ। ਛੋਟੀ ਉਮਰ ਦਾ ਬਾਦਸ਼ਾਹ ਦਾ ਪੁੱਤਰ ਹੈ, ਉਸ ਨੂੰ ਬਾਦਸ਼ਾਹ ਨੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ, ਉਹਨੂੰ ਲਾਡ ਲੜਾਉਣ ਲੱਗਾ ਤੇ ਫੇਰ ਆਪਣੇ ਪੁੱਤਰ ਨੂੰ ਹੀ ਬਾਦਸ਼ਾਹ ਕਹਿੰਦਾ ਤੁਮ ਹੀ ਗਮਨੋ ਗੁਰੂ ਨਿਕਟਾਏ। ਆਪਣੇ ਪੁੱਤਰ ਨੂੰ ਕਹਿੰਦਾ ਜਿਹੜਾ ਛੋਟੀ ਉਮਰ ਦਾ ਹੀ ਹੈ, ਕਹਿੰਦਾ ਕਿ ਤੂੰ ਹੀ ਸਤਿਗੁਰਾਂ ਦੇ ਕੋਲ ਚਲਿਆ ਜਾ। ਜਿਮ ਬਾਲਕ ਬੈ ਹੈ ਤਿਹਾਰੀ ਤਿਮ ਗੁਰ ਹਿੰਦਨ ਕੀ ਇਕ ਸਾਰੀ। ਆਪਣੇ ਸ਼ਹਿਜ਼ਾਦੇ ਨੂੰ ਆਪਣੇ ਪੁੱਤਰ ਨੂੰ ਬਾਦਸ਼ਾਹ ਕਹਿੰਦਾ ਕਿ ਜਿਸ ਤਰ੍ਹਾਂ ਤੂੰ ਛੋਟਾ ਬਾਲਕ ਹੈ, ਤੇਰੀ ਛੋਟੀ ਉਮਰ ਹੈ, ਇਸੇ ਤਰ੍ਹਾਂ ਉਹ ਜਿਹੜੇ ਹਿੰਦੂਆਂ ਦੇ ਗੁਰੂ ਹਰਿਕ੍ਰਿਸ਼ਨ ਨੇ ਉਹ ਵੀ ਤੇਰੇ ਹਾਣ ਦੇ ਨੇ, ਤੇਰੀ ਬਰਾਬਰੀ ਦੇ ਨੇ। ਏਕ ਰਕੇ ਬੀ ਭਰੋ ਜਵਾਹਰ ਇਕ ਮੈਂ ਧਰ ਦਿਨਾਰ ਸੋ ਜ਼ਾਹਰ। ਆਪਣੇ ਪੁੱਤਰ ਨੂੰ ਭੇਜਣ ਦੇ ਵਾਸਤੇ ਤਿਆਰ ਹੋ ਗਿਆ ਬਾਦਸ਼ਾਹ। ਕਹਿੰਦਾ ਏਕ ਰਕੇਬੀ ਭਰੋ ਜਵਾਹਰ, ਕਹਿੰਦਾ ਕਿ ਇੱਕ ਸੋਨੇ ਦੀ ਥਾਲੀ ਲੈ ਕੇ ਉਸ ਥਾਲੀ ਦੇ ਵਿੱਚ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਭਰੇ ਜਾਣ। ਇੱਕ ਮੈਂ ਧਰ ਦਿਨਾਰ ਸੁਜਾਹਰ ਤੇ ਦੂਸਰੀ ਸੋਨੇ ਦੀ ਥਾਲੀ ਦੇ ਵਿੱਚ ਬਹੁਤੇ ਸਾਰੇ ਜ਼ਾਹਰ ਜਿਹੜੇ ਪ੍ਰਗਟ ਦਿਨਾਰ ਨੇ ਉਹ ਰੱਖੇ ਜਾਣ। ਹੁਣ ਜਿਹੜਾ ਦਿਨਾਰ ਸ਼ਬਦ ਹੈ ਇਹ ਬਹੁਤ ਵਿਆਪਕ ਵੀ ਹੈ। ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੁਛ ਲਿਖਿਆ ਉਹ ਦਿਨਾਰ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਸੋਨੇ ਦਾ ਇੱਕ ਗਹਿਣਾ ਹੁੰਦਾ ਉਸ ਨੂੰ ਵੀ ਦਿਨਾਰ ਆਖਿਆ ਜਾਂਦਾ। ਇਸ ਤੋਂ ਇਲਾਵਾ 32 ਰੱਤੀ ਤੋਲ ਦਾ ਇੱਕ ਸੋਨੇ ਦਾ ਸਿੱਕਾ ਜਿਹੜਾ ਹੁੰਦਾ ਉਹਨੂੰ ਵੀ ਦਿਨਾਰ ਆਖਿਆ ਜਾਂਦਾ। ਚਾਂਦੀ ਦਾ ਇੱਕ ਸਿੱਕਾ ਹੁੰਦਾ ਉਹਨੂੰ ਵੀ ਦਿਨਾਰ ਆਖਿਆ ਜਾਂਦਾ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇਹ ਸਿੱਕੇ ਦੇਸ਼ ਅਤੇ ਸਮੇਂ ਦੇ ਭੇਦ ਕਰਕੇ ਮੁੱਲ ਅਤੇ ਤੋਲ ਦੇ ਵਿੱਚ ਵੱਧ ਘੱਟ ਹੁੰਦੇ ਰਹਿੰਦੇ ਨੇ। ਅਕਬਰ ਵੇਲੇ ਜਿਹੜੇ ਸੋਨੇ ਦੇ ਸਿੱਕੇ ਨੂੰ ਦਿਨਾਰ ਆਖਿਆ ਜਾਂਦਾ ਸੀ ਉਸ ਦਾ ਤੋਲ 6 ਮਾਸੇ ਭਰ ਹੁੰਦਾ ਸੀ। ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਅਕਬਰ ਦੇ ਵੇਲੇ ਜਿਹੜੇ ਦਿਨਾਰ ਚੱਲਦੇ ਸਨ ਉਹ ਜਿਹੜੇ ਸੋਨੇ ਦੇ ਸਿੱਕੇ ਹੁੰਦੇ ਸਨ ਉਹਨਾਂ ਦਾ ਤੋਲ 6 ਮਾਸੇ ਹੁੰਦਾ ਸੀ। ਹੋ ਸਕਦਾ ਉਹਨਾਂ ਸੋਨੇ ਦੇ ਸਿੱਕਿਆਂ ਤੋਂ ਭਾਵ ਹੋਵੇ ਜਿਹੜੇ ਅਰਬ ਦੇ ਵਿੱਚ ਦਿਨਾਰ ਚੱਲਦੇ ਨੇ ਉਹ ਇਸੇ ਹੀ ਜਗ੍ਹਾ ਤੋਂ ਉਹਨਾਂ ਨੇ ਸੇਧ ਲਈ ਹੈ, ਜਿਸ ਤਰ੍ਹਾਂ ਕਿ ਡਾਲਰ ਨੇ, ਪਾਉਂਡ ਨੇ, ਰੁਪਏ ਨੇ, ਇਸੇ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਦਿਨਾਰ ਚੱਲਦੇ ਨੇ ਜਿਹਦੀ ਕੀਮਤ ਦੱਸਦੇ ਨੇ ਕਿ ਸਾਰੀਆਂ ਕਰੰਸੀਆਂ ਦੇ ਨਾਲੋਂ ਵੱਧ ਹੁੰਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਸੋਨੇ ਦੇ ਸਿੱਕਿਆਂ ਤੋਂ ਭਾਵ ਲਵਾਂਗੇ। ਬਾਦਸ਼ਾਹ ਨੇ ਆਖਿਆ ਕਿ ਇੱਕ ਰਕੇਬੀ ਇੱਕ ਥਾਲੀ ਸੋਨੇ ਦੀ ਦੇ ਵਿੱਚ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਰੱਖੇ ਜਾਣ ਤੇ ਦੂਸਰੀ ਸੋਨੇ ਦੀ ਥਾਲੀ ਦੇ ਵਿੱਚ ਬਹੁਤੇ ਸਾਰੇ ਦਿਨਾਰ ਰੱਖੇ ਜਾਣ। ਅਰ ਪੋ ਜਾਏ ਭਲਾ ਨਿਜ ਜਾਚੋ ਹਿਤ ਕੇ ਬਾਕ ਕਹਿਣ ਮੈਂ ਰਾਚੋ। ਆਪਣੇ ਸ਼ਹਿਜ਼ਾਦੇ ਨੂੰ ਹੁਕਮ ਦਿੰਦਾ ਕਿ ਸਾਰੀਆਂ ਚੀਜ਼ਾਂ ਲਿਜਾ ਕੇ ਤੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕਰਨੀਆਂ ਨੇ ਤੇ ਹਿੱਤ ਦੇ ਵਾਹ ਕਹਿ ਕੇ ਆਪਣੇ ਉੱਤੇ ਸਤਿਗੁਰਾਂ ਨੂੰ ਪ੍ਰਸੰਨ ਕਰਨ। ਹਮਰੀ ਮੁਲਾਕਾਤ ਠਹਿਰਾਵੋ ਜੇ ਨਹੀਂ ਮਨ ਏਵ ਅਲਾਵੋ। ਆਪਣੇ ਸ਼ਹਿਜ਼ਾਦੇ ਨੂੰ ਤੇ ਸਾਰਿਆਂ ਨੂੰ ਸੁਣਾ ਕੇ ਬਾਦਸ਼ਾਹ ਕਹਿੰਦਾ ਕਿ ਜਿਵੇਂ ਨਾ ਕਿਵੇਂ ਕਰਕੇ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਾਉਣ ਦੀ ਜਿਹੜੀ ਗੱਲ ਹੈ ਉਸ ਨੂੰ ਠਹਿਰਾਉਣਾ, ਉਸ ਨੂੰ ਪੱਕੀ ਕਰਨਾ। ਪਰ ਕਹਿੰਦਾ ਜੇ ਨਹੀਂ ਮਨ ਏਵ ਅਲਾਵੋ, ਪਰ ਕਹਿੰਦਾ ਕਿ ਜੇ ਮੁਲਾਕਾਤ ਦੇ ਵਾਸਤੇ ਸਾਡੇ ਮਿਲਾਪ ਦੇ ਵਾਸਤੇ ਸਤਿਗੁਰੂ ਦੀ ਰਾਜੀ ਨਾ ਹੋਏ ਤੇ ਫਿਰ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਆਖਣਾ। ਆਪਣੋ ਸ਼ਬਦ ਦਿਓ ਲਿਖਵਾਏ ਸੋਇਆ ਨੋ ਲਿਖ ਹਮੋ ਦਿਖਾਏ। ਕਹਿੰਦਾ ਪਹਿਲਾਂ ਤੇ ਗੱਲ ਇਹ ਕਰਨੀ ਹੈ ਕਿ ਬਾਦਸ਼ਾਹ ਤੁਹਾਡਾ ਦਰਸ਼ਨ ਦੀਦਾਰਾ ਚਾਹੁੰਦਾ, ਉਹਦੇ ਨਾਲ ਮਿਲਾਪ ਕਰੋ, ਉਹਨੂੰ ਦਰਸ਼ਨ ਦਿਓ। ਪਰ ਕਹਿੰਦਾ ਜੇ ਸਤਿਗੁਰੂ ਜੀ ਨਾ ਮੰਨੇ ਤੇ ਫਿਰ ਉਹਨਾਂ ਨੂੰ ਆਖਿਓ ਕਿ ਤੁਸੀਂ ਆਪਣੇ ਕੁਝ ਸ਼ਬਦ ਇੱਕ ਕਾਗਜ਼ ਦੇ ਉੱਤੇ ਲਿਖ ਦੇਵੋ, ਜਿਹੜੇ ਫਿਰ ਸ਼ਬਦ ਉਹ ਕਾਗਜ਼ ਦੇ ਉੱਤੇ ਲਿਖਣਗੇ ਉਹ ਮੈਨੂੰ ਲਿਆ ਕੇ ਦਿਖਾ ਦਿਓ। ਸੁਣਤ ਸ਼ਹਿਜ਼ਾਦਾ ਹੋਇਓ ਤਿਆਰ ਬਹੁਤ ਮੋਲ ਕੇ ਲੈ ਉਪਹਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਿਤਾ ਬਾਦਸ਼ਾਹ ਦੇ ਹੁਕਮ ਨੂੰ ਸੁਣ ਕੇ ਸ਼ਹਿਜ਼ਾਦਾ ਜਾਣ ਦੇ ਵਾਸਤੇ ਤਿਆਰ ਹੋਇਆ, ਬਹੁਤ ਵੱਡ ਮੁੱਲੇ ਜਿਹੜੇ ਤੋਹਫੇ ਸੀ ਉਹਨਾਂ ਨੂੰ ਤਿਆਰ ਕੀਤਾ। ਗਮ ਨੇ ਸਾਥ ਕਿਤ ਕੇ ਉਮਰਾਵ ਬਿਸਤਰ ਬਿਭੂਖਣ ਰੁਚਿਰ ਬਨਾਵ। ਸ਼ਹਿਜ਼ਾਦੇ ਦੇ ਨਾਲ ਬਹੁਤ ਸਾਰੇ ਵੱਡੇ ਵੱਡੇ ਜਰਨੈਲ ਉਮਰਾਵ ਜਾਣ ਦੇ ਵਾਸਤੇ ਤਿਆਰ ਹੋਏ ਨੇ, ਕੀਮਤੀ ਵਸਤਰਾਂ ਨੂੰ ਤੇ ਕੀਮਤੀ ਗਹਿਣਿਆਂ ਨੂੰ ਰੁਚੀ ਦੇ ਨਾਲ ਪਹਿਨ ਕੇ। ਚਲਿਓ ਸੰਗ ਜੈ ਸਿੰਘ ਸਵਾਈ ਬੁਲਤਨ ਕੀ ਵਸ ਬਾਜ ਬਜਾਈ। ਇਸ ਤੋਂ ਇਲਾਵਾ ਸ਼ਹਿਜ਼ਾਦੇ ਦੇ ਨਾਲ ਬਾਦਸ਼ਾਹ ਦੇ ਹੁਕਮ ਨੂੰ ਮੰਨ ਕੇ ਰਾਜਾ ਜੈ ਸਿੰਘ ਵੀ ਜਾ ਰਿਹਾ ਹੈ। ਅੱਗੇ ਅੱਗੇ ਜਿਹੜੇ ਨਕੀਬ ਨੇ ਉਹ ਜਸ ਦਾ ਬਿਆਨ ਕਰਦੇ ਨੇ ਤੇ ਵਾਜੇ ਵੱਜਦੇ ਨੇ। ਨਾਰਤ ਨਾੜ ਯਾਰ ਬੁੱਧ ਬਿਸਾਲੇ ਇਲਮ ਵਿਖੇ ਕਾਮਲ ਸੰਗ ਚਾਲੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਵੱਡੇ ਤਨਾੜ ਆਦਮੀ ਜਿਨ੍ਹਾਂ ਦੀ ਵੱਡੀ ਬੁੱਧੀ ਹੈ, ਇਸ ਤੋਂ ਇਲਾਵਾ ਇਲਮ ਦੇ ਵਿੱਚ ਜਿਹੜੇ ਕਾਮਲ ਨੇ ਜਿਨ੍ਹਾਂ ਨੂੰ ਬਹੁਤਾ ਇਲਮ ਹਾਸਲ ਹੈ ਉਹ ਵੀ ਨਾਲ ਜਾ ਰਹੇ ਨੇ। ਸਨੇ ਸਨੇ ਪੁਰ ਵਿਖੇ ਸ਼ਹਿਜ਼ਾਦਾ ਗਮਨਤ ਦੇਤ ਸਵਣ ਲਾਦਾ। ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਸ਼ਹਿਜ਼ਾਦਾ ਚੱਲਦਾ ਜਾ ਰਿਹਾ ਹੈ, ਨਗਰ ਦੇ ਵਿੱਚੋਂ ਦੀ ਜਾ ਰਿਹਾ ਹੈ, ਸਾਰਿਆਂ ਨੂੰ ਦੇਖ ਕੇ ਖੁਸ਼ੀ ਹੁੰਦੀ। ਸ੍ਰੀ ਹਰਿ ਕ੍ਰਿਸ਼ਨ ਨਿਕਟ ਸੁਧ ਗਈ ਆਏ ਸ਼ਹਿਜ਼ਾਦਾ ਭੇਟਣ ਲਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਖਬਰ ਪਹੁੰਚੀ ਹੈ ਕਿ ਬਾਦਸ਼ਾਹ ਦਾ ਸ਼ਹਿਜ਼ਾਦਾ ਭੇਟਾਵਾਂ ਨੂੰ ਲੈ ਕੇ ਤੁਹਾਡੀ ਤਰਫ ਆ ਰਿਹਾ। ਤਤ ਸ਼ਿਨ ਕਹਿ ਕਨਾਤ ਤਨਵਾਈ ਅਨਕ ਬਰਨ ਕੇ ਫਰਸ਼ ਡਸਾਈ। ਜਦੋਂ ਹੀ ਸਤਿਗੁਰਾਂ ਨੂੰ ਸ਼ਹਿਜ਼ਾਦੇ ਦੇ ਆਉਣ ਦੀ ਖਬਰ ਮਿਲੀ, ਕਵੀ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰਾਂ ਨੇ ਆਪਣੇ ਸਾਹਮਣੇ ਇੱਕ ਕਨਾਤ ਤਨਵਾ ਲਈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਤੁਰਕ ਦਾ ਵੀ ਦਰਸ਼ਨ ਕਰਨਾ ਚਾਹੁੰਦੇ ਨੇ। ਜੇ ਸ਼ਹਿਜ਼ਾਦਾ ਹੈ ਤਾਂ ਵੀ ਕਨਾਤ ਸਤਿਗੁਰਾਂ ਨੇ ਤਨਵਾ ਦਿੱਤੇ। ਇਸ ਤੋਂ ਪਹਿਲਾਂ ਜੇਕਰ ਬਾਦਸ਼ਾਹ ਦਾ ਇੱਕ ਆਦਮੀ ਪਹਿਲਾਂ ਆਇਆ ਸੀ ਉਸ ਵੇਲੇ ਵੀ ਸਤਿਗੁਰਾਂ ਨੇ ਕਨਾਤ ਅੱਗੇ ਤਨਵਾ ਲਈ ਸੀ। ਅਨਕ ਬਰਨ ਕੇ ਫਰਸ਼ ਡਸਾਈ, ਆਪਣੇ ਸਾਹਮਣੇ ਤੇ ਭਾਵੇਂ ਸਤਿਗੁਰਾਂ ਨੇ ਕਨਾਤ ਤਨਵਾ ਲਈ ਹੈ ਪਰ ਕਨਾਤ ਤੋਂ ਅਗਲੇ ਪਾਸੇ ਅਨੇਕਾਂ ਪ੍ਰਕਾਰ ਦੇ ਸੁੰਦਰ ਫਰਸ਼ ਤਿਆਰ ਕੀਤੇ। ਸ਼ਾਸਤਰ ਬਸਤਰ ਸਜ ਕੇ ਬਿਦ ਨਾਨਾ ਬੈਠੇ ਆਣ ਸੁਪਟ ਬਲਵਾਨਾ। ਉਸ ਕਨਾਤ ਤੋਂ ਬਾਹਰ ਵਾਲੇ ਪਾਸੇ ਸ਼ਸਤਰਾਂ ਤੇ ਬਸਤਰਾਂ ਨੂੰ ਸਜ ਕੇ ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਬਲਵਾਨ ਸੂਰਮੇ ਸੀ ਉਹ ਬਹਿ ਗਏ। ਬ੍ਰਿੰਦ ਮਸੰਦ ਮੇਵੜੇ ਆਏ ਚਵਰਦਾਰ ਲੈ ਚਵਰ ਟੁਰਾਏ। ਇਸ ਤੋਂ ਇਲਾਵਾ ਬਹੁਤੇ ਸਾਰੇ ਮਸੰਦ ਤੇ ਜਿੰਨੇ ਵੀ ਮੇਵੜੇ ਨੇ ਉਹ ਵੀ ਕਨਾਤ ਤੋਂ ਬਾਹਰ ਵਾਲੇ ਪਾਸੇ ਹੀ ਬੈਠੇ ਨੇ। ਅੰਦਰਲੇ ਪਾਸੇ ਇੱਕ ਚੌਰ ਬਰਦਾਰ ਹੈ ਜਿਹੜਾ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਹੇ। ਕਰੀ ਕਨਕ ਰੂਪੇ ਸੁੱਠ ਛਰੀ ਛਰੀ ਦਾਨ ਕਰ ਪੰਕਤ ਖਰੀ। ਕਵੀ ਜੀ ਲਿਖਦੇ ਨੇ ਕਿ ਹੱਥਾਂ ਦੇ ਵਿੱਚ ਸੋਨੇ ਤੇ ਚਾਂਦੀ ਦੀਆਂ ਸੋਹਣੀਆਂ ਜਿਹੜੀਆਂ ਚੋਬਾਂ ਨੇ ਉਹਨਾਂ ਨੂੰ ਫੜ ਕੇ ਚੋਬਦਾਰ ਕਤਾਰ ਦੇ ਵਿੱਚ ਖਲੋਤੇ ਨੇ। ਚੋਬ ਤੋਂ ਭਾਵ ਹੁੰਦਾ ਡੰਡਾ। ਐਸੇ ਸੋਨੇ ਤੇ ਚਾਂਦੀਆਂ ਦੇ ਡੰਡੇ ਨੂੰ ਫੜ ਕੇ ਖਲੋਤੇ ਨੇ ਸਤਿਗੁਰਾਂ ਦੇ ਪਹਿਰੇਦਾਰ। ਖਰੀ ਸਭਾ ਆਲਸ ਪਰ ਹਰੀ ਹਰੀ ਮਨੋ ਲਖ ਛਤਰਨ ਕਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਾਰੀ ਜਿਹੜੀ ਸਭਾ ਹੈ ਉਹ ਸਾਵਧਾਨ ਹੋ ਕੇ ਖਲੋਤੀ ਹਰੀ ਮਨੋ ਲਖ ਛਤਰਨ ਕਰੀ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਹਾਥੀ ਰੂਪ ਵੈਰੀਆਂ ਲਈ ਮਨ ਇਹ ਸ਼ੇਰ ਸਭਾ ਲਖੀ ਜਾਂਦੀ ਹੈ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਭਾਵ ਲਾਇਆ ਜਾ ਸਕਦਾ ਹੈ ਕਿ ਸਾਰੀ ਸਭਾ ਗੁਰੂ ਜੀ ਨੂੰ ਸ਼ੇਰ ਰੂਪ ਲਖ ਰਹੀ ਹੈ ਵੈਰੀ ਰੂਪ ਹਾਥੀਆਂ ਦੇ ਲਈ। ਸ਼ਬਦ ਰਬਾਬੀ ਗਾਵੇ ਰਾਗ ਰਾਗ ਪ੍ਰਭੂ ਕੋ ਜਿਸ ਤੇ ਜਾਗ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਰਾਗਾਂ ਦੇ ਵਿੱਚ ਗਾ ਰਹੇ ਨੇ। ਰਾਗ ਪ੍ਰਭੂ ਕੋ ਜਿਸ ਤੇ ਜਾਗ ਅੱਗੇ ਹੋਰ ਰਾਗ ਸ਼ਬਦ ਦਾ ਪ੍ਰਯੋਗ ਕੀਤਾ ਹੈ ਕਵੀ ਸੰਤੋਖ ਸਿੰਘ ਨੇ। ਕਵੀ ਜੀ ਲਿਖਦੇ ਨੇ ਰਾਗ ਪ੍ਰਭੂ ਕੋ ਜਿਸ ਤੇ ਜਾਗ ਐਸਿਆਂ ਰਾਗਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਪੜੇ ਜਾ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਪ੍ਰਭੂ ਦੇ ਨਾਲ ਜਿਹੜਾ ਪ੍ਰੇਮ ਹੈ ਨਾ ਉਹ ਜਾਗਦਾ ਹੈ। ਇਸ ਜਗ੍ਹਾ ਦੇ ਉੱਤੇ ਰਾਗ ਦਾ ਜਿਹੜਾ ਭਾਵ ਹੈ ਉਹ ਪ੍ਰੇਮ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਰਾਗ ਸ਼ਬਦ ਦਾ ਅਰਥ ਹੈ ਪਿਆਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਸਾਰਾ ਉਸ ਦਾ ਖੁਲਾਸਾ ਕਰਦੇ ਨੇ। ਸਤਿਗੁਰੂ ਜੀ ਇਹ ਵੀ ਕਹਿੰਦੇ ਨੇ ਕਿ ਜਦੋਂ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਰਾਗ ਦੁਆਸ਼ ਨਹੀਂ ਕਰਨਾ, ਇਸ ਦਾ ਭਾਵ ਇਹ ਵੀ ਹੁੰਦਾ ਹੈ ਕਿ ਕਿਸੇ ਦੇ ਨਾਲ ਦੁਆਸ਼ ਨਹੀਂ ਕਰਨਾ ਤੇ ਕਿਸੇ ਦੇ ਨਾਲ ਪ੍ਰੇਮ ਨਹੀਂ ਕਰਨਾ, ਸਮਾਨ ਰਹਿਣਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਨੇ ਪ੍ਰਮਾਣ ਦਿੱਤਾ ਕਿ ਐਸੇ ਗੁਰਬਾਣੀ ਦੇ ਸ਼ਬਦ ਪੜੇ ਜਾ ਰਹੇ ਨੇ ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਪਰਮੇਸ਼ਰ ਦੇ ਨਾਲ ਪ੍ਰੇਮ ਜਾਗਦਾ। ਤਿਸ ਛਿਨ ਆਏ ਸ਼ਜਾਦਾ ਗਯੋ ਵਹਿਰ ਕਨਾਤ ਸੁਨਮਰੀ ਪਯੋ। ਉਸੇ ਵੇਲੇ ਸਾਰਿਆਂ ਦੇ ਸਮੇਤ ਸ਼ਹਿਜਾਦਾ ਚੱਲ ਕੇ ਆ ਗਿਆ ਹੈ। ਕਨਾਤ ਤੋਂ ਬਾਹਰ ਵਾਰ ਹੀ ਉਹ ਨਮਰੀ ਪੂਤ ਹੋਇਆ, ਉਥੋਂ ਬਾਹਰੋਂ ਹੀ ਕਨਾਤ ਦੇ ਉਸਨੇ ਨਮਸਕਾਰ ਕੀਤੀ। ਕਨ ਕਰਕੇ ਵੀ ਦੋਨੋ ਆਗੇ ਮੋਹਰ ਜਵਾਹਰ ਜੋਤ ਸੋ ਜਾਗੇ। ਉਸ ਵੇਲੇ ਸ਼ਹਿਜਾਦੇ ਨੇ ਦੋਵੇਂ ਹੀ ਸੋਨੇ ਦੀਆਂ ਜਿਹੜੀਆਂ ਥਾਲੀਆਂ ਸਨ ਉਹ ਭੇਟਾ ਰੱਖ ਦਿੱਤੀਆਂ ਨੇ। ਇੱਕ ਰਕੇਬੀ ਦੇ ਵਿੱਚ, ਇੱਕ ਸੋਨੇ ਦੀ ਥਾਲੀ ਦੇ ਵਿੱਚ ਮੋਹਰਾਂ ਨੇ ਜਿਨ੍ਹਾਂ ਨੂੰ ਪਿੱਛੇ ਕਵੀ ਜੀ ਨੇ ਦਿਨਾਰ ਲਿਖਿਆ, ਤੇ ਦੂਸਰੀ ਥਾਲੀ ਦੇ ਵਿੱਚ ਹੀਰੇ ਮੋਤੀ ਜਵਾਹਰ ਨੇ। ਗਹੀ ਮੇਵੜੇ ਹੱਥ ਪਸਾਰ ਕਰੀ ਉੱਚੀ ਅਰਦਾਸ ਉਚਾਰ। ਸਤਿਗੁਰਾਂ ਦੇ ਮੇਵੜੇ ਨੇ ਆਪਣੇ ਹੱਥਾਂ ਦੇ ਵਿੱਚ ਉਹਨਾਂ ਦੋਵਾਂ ਥਾਲੀਆਂ ਨੂੰ ਫੜ ਲਿਆ ਹੈ ਤੇ ਫਿਰ ਉੱਚੀ ਆਵਾਜ਼ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਬਾਦਸ਼ਾਹ ਦਾ ਸ਼ਹਿਜਾਦਾ ਤੁਹਾਡੇ ਚਰਨਾਂ ਦੇ ਵਿੱਚ ਇਹ ਭੇਟਾ ਅਰਪਣ ਕਰਦਾ। ਸਾਦਰ ਸਭ ਉਮਰਾਵ ਸਮੇਤ ਸਥਿਤ ਸ਼ਹਿਜਾਦਾ ਬੀਚ ਨਕੇਤ। ਸਤਿਕਾਰ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਉਮਰਾਵ ਸਨ ਉਹਨਾਂ ਨੂੰ ਬਿਠਾਇਆ ਗਿਆ ਸਮੇਤ ਸ਼ਹਿਜਾਦੇ ਦੇ। ਸਿਰ ਨਿਵਾਏ ਸਭ ਬੈਠਤ ਭਏ ਜੈਪੁਰ ਨਾਥ ਅਗਾਉ ਕੀਏ। ਸਿਰਾਂ ਨੂੰ ਨਿਵਾ ਕੇ ਸਾਰੇ ਦੇ ਸਾਰੇ ਬਹਿ ਗਏ ਨੇ। ਜਿਹੜਾ ਰਾਜਾ ਜੈ ਸਿੰਘ ਸੀ ਉਸ ਨੂੰ ਇਹਨਾਂ ਨੇ ਅੱਗੇ ਕੀਤਾ। ਕਰੀ ਬੰਦਗੀ ਸ਼ਾਹ ਦਿਸ਼ਾ ਤੇ ਬਹੁਰੋ ਕਹੀ ਮਿਲਣ ਕੀ ਬਾਤੇ। ਜੈਪੁਰ ਦੇ ਰਾਜੇ ਨੂੰ ਇਹਨਾਂ ਨੇ ਸਾਰਿਆਂ ਨੇ ਅੱਗੇ ਕਰ ਦਿੱਤਾ, ਪਰ ਉਸ ਵੇਲੇ ਜਿਹੜਾ ਰਾਜਾ ਜੈ ਸਿੰਘ ਸੀ ਉਸ ਨੇ ਬਾਦਸ਼ਾਹ ਦੇ ਵੱਲੋਂ ਬੰਦਗੀ ਕੀਤੀ, ਭਾਵ ਕੇ ਰਾਜਾ ਜੈ ਸਿੰਘ ਬੋਲਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਬਾਦਸ਼ਾਹ ਦੇ ਵੱਲੋਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਬਹੁਰੋ ਕਹੀ ਮਿਲਣ ਕੀ ਬਾਤੇ, ਤੇ ਜਦੋਂ ਇੰਨੀ ਗੱਲ ਕਹਿ ਕੇ ਰਾਜਾ ਜੈ ਸਿੰਘ ਚੁੱਪ ਕਰ ਗਿਆ ਤੇ ਨਾਲ ਦੇ ਜਿਹੜੇ ਉਮਰਾਵ ਸਨ ਉਹਨਾਂ ਨੇ ਫਿਰ ਬਾਦਸ਼ਾਹ ਦੇ ਨਾਲ ਮਿਲਾਪ ਦੀਆਂ ਗੱਲਾਂ ਛੇੜੀਆਂ।
ਹਜ਼ਰਤ ਹਿਰਦੈ ਲਾਲ ਸਾਇਆ ਹੈ
ਜਿਸ ਤੇ ਰਾਵਰ ਦਰਸ਼ਨ ਲਹਿ। ਜਿਹੜੇ ਉਮਰਾਵ ਨੇ ਉਹ ਕਹਿੰਦੇ ਨੇ ਕਿ ਸਾਡਾ ਬਾਦਸ਼ਾਹ ਤੁਹਾਡੇ ਦਰਸ਼ਨਾਂ ਦੀ ਲਾਲਸਾ ਨੂੰ ਕਰਦਾ ਹੈ, ਉਹਦੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਖਾਹਿਸ਼ ਹੈ। ਇਸੀ ਹੇਤ ਕਰ ਪਠਿਓ ਸ਼ਹਿਜ਼ਾਦਾ, ਜੋ ਨਿਤ ਦੇ ਪਿਤ ਹਿਰਦੈ ਹੈ ਲਾਦਾ। ਸਾਰੇ ਉਮਰਾਵ ਕਹਿੰਦੇ ਨੇ ਕਿ ਇਸੇ ਕਰਕੇ ਬਾਦਸ਼ਾਹ ਨੇ ਆਪਣੇ ਸ਼ਹਿਜ਼ਾਦੇ ਨੂੰ ਤੁਹਾਡੇ ਚਰਨਾਂ ਦੇ ਵਿੱਚ ਭੇਜਿਆ ਹੈ ਅਰਜ ਕਰਨ ਦੇ ਵਾਸਤੇ। ਇਹ ਬਾਦਸ਼ਾਹ ਦਾ ਪ੍ਰਿਯ ਸ਼ਹਿਜ਼ਾਦਾ ਹੈ ਜਿਹੜਾ ਤੁਹਾਡੇ ਤੱਕ ਪਹੁੰਚਿਆ। ਜੈਪੁਰ ਨਾਥ ਸਾਥ ਬਹੁ ਕਹੇ, ਬੀਚ ਪਾਏ ਆਵਾਹਨ ਚਾਹੇ। ਸਾਰੇ ਕਹਿੰਦੇ ਨੇ ਕਿ ਜੈ ਸਿੰਘ ਨੂੰ ਵਿੱਚ ਪਾ ਕੇ ਬਾਦਸ਼ਾਹ ਤੁਹਾਨੂੰ ਬੁਲਾਉਣਾ ਚਾਹੁੰਦਾ ਹੈ, ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਲਾਲਸਾ ਹੈ, ਇਸੇ ਕਰਕੇ ਇਸ ਰਾਜੇ ਜੈ ਸਿੰਘ ਨੂੰ ਅਸੀਂ ਨਾਲ ਲੈ ਕੇ ਆਏ। ਕਰਤ ਪ੍ਰਤੀਖਣ ਮਿਲ ਬੇਕੇਰ, ਮਗ ਖੁਦਾਏ ਕੇ ਚਲਤ ਬਡੇਰ। ਕਹਿੰਦੇ ਨੇ ਕਿ ਤੁਹਾਡੇ ਦਰਸ਼ਨਾਂ ਨੂੰ ਉਡੀਕ ਰਿਹਾ ਹੈ। ਮਗ ਖੁਦਾਏ ਕੇ ਚਲਤ ਬਡੇਰ, ਕਿਉਂਕਿ ਤੁਸੀਂ ਵੀ ਖੁਦਾ ਦੇ ਰਸਤੇ ਤੇ ਚੱਲਣ ਵਾਲੇ ਹੋ, ਬਾਦਸ਼ਾਹ ਵੀ ਸਾਡਾ ਖੁਦਾ ਦੇ ਰਸਤੇ ਤੇ ਚੱਲਣਾ ਚਾਹੁੰਦਾ ਹੈ, ਇਸ ਕਰਕੇ ਉਹ ਤੁਹਾਡੇ ਵਰਗੇ ਫਕੀਰਾਂ ਨੂੰ ਮਿਲਣਾ ਹਮੇਸ਼ਾ ਚਾਹੁੰਦਾ। ਤੁਮ ਸਮ ਕੇ ਦਰਸ਼ਨ ਕੋ ਚਾਹਤ, ਸ਼ਰਾ ਬੀਚ ਦਿਨ ਰਹਿਣ ਉਮਾਹਤ। ਕਹਿੰਦੇ ਨੇ ਕਿ ਸਾਡਾ ਬਾਦਸ਼ਾਹ ਸ਼ਰਾ ਦੇ ਵਿੱਚ ਰਾਤ ਦਿਨ ਉਮੰਗ ਦੇ ਨਾਲ ਰਹਿੰਦਾ ਹੈ, ਇਸ ਕਰਕੇ ਤੁਹਾਡੇ ਵਰਗਿਆਂ ਦੇ ਦਰਸ਼ਨਾਂ ਨੂੰ ਉਹ ਹਮੇਸ਼ਾ ਲੋੜਦਾ ਰਹਿੰਦਾ ਹੈ, ਚਾਹੁੰਦਾ ਰਹਿੰਦਾ। ਕਹਿ ਕਹਾਂ ਲਗ ਸ਼ਾਹ ਬਡਾਈ, ਰਾਖਤ ਸਾਚ ਪਾਜੀ ਉਗ ਰਾਈ। ਸਾਰੇ ਉਮਰਾਵ ਅਰਜਾਂ ਕਰਦੇ ਨੇ ਕਿ ਅਸੀਂ ਆਪਣੇ ਬਾਦਸ਼ਾਹ ਦੀ ਵਡਿਆਈ ਨੂੰ ਕਿੰਨਾ ਕੁ ਕਹਿ ਕੇ ਬਿਆਨ ਕਰੀਏ। ਰਾਖਤ ਸਾਚ ਪਾਜ ਉਗ ਰਾਈ, ਭਾਵ ਕੇ ਪਾਜ ਨੂੰ, ਭਾਵ ਕੇ ਝੂਠ ਨੂੰ ਉਗਾੜ ਕੇ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਰੱਖਦਾ। ਨਹੀਂ ਦੰਭ ਕੋ ਮਾਨ ਨਿਮੋ, ਤੁਮ ਕੋ ਬਡ ਲਖ ਭੇਜੋ ਹਮੋ। ਕਹਿੰਦੇ ਨੇ ਕਿ ਪਖੰਡ ਨੂੰ ਰਤਾ ਵੀ ਨਹੀਂ ਮੰਨਦਾ ਤੇ ਪਖੰਡੀਆਂ ਨੂੰ ਕਦੇ ਵੀ ਨਮਸਕਾਰ ਨਹੀਂ ਕਰਦਾ। ਤੁਮ ਕੋ ਬਡ ਲਖ ਭੇਜੋ ਹਮੇ, ਤੁਹਾਨੂੰ ਵੱਡਾ ਸਮਝਿਆ ਹੈ, ਇਸ ਕਰਕੇ ਉਹਨੇ ਸਾਨੂੰ ਨਿਮਰਤਾ ਦੇ ਨਾਲ ਭੇਜਿਆ। ਸੁਣ ਜੈ ਸਿੰਘ ਬੋਲਿਓ ਕਰ ਜੋਰ, ਸ਼ਾਹ ਪ੍ਰੇਮ ਕਰਤਾ ਤੁਮ ਓਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਰਾਜਾ ਜੈ ਸਿੰਘ ਹੱਥ ਜੋੜ ਕੇ ਬੋਲਿਆ, ਸ਼ਾਹ ਪ੍ਰੇਮ ਕਰਤਾ ਤੁਮ ਓਰ, ਵਾਕਿਆ ਹੀ ਸੱਚੇ ਪਾਤਸ਼ਾਹ ਬਾਦਸ਼ਾਹ ਤੁਹਾਡੇ ਨਾਲ ਬੜਾ ਪ੍ਰੇਮ ਕਰਦਾ। ਪ੍ਰਥਮ ਲਾਲਸਾ ਮੇਲ ਕਰਨ ਕੀ, ਬੈਠ ਨਿਕਟ ਮੁਖ ਸ਼ਬਦ ਸ਼ਰਵਣ ਕੀ। ਬਾਦਸ਼ਾਹ ਦੀ ਪਹਿਲੀ ਲਾਲਸਾ ਇਹ ਹੈ ਕਿ ਤੁਹਾਡੇ ਨਾਲ ਮਿਲਾਪ ਹੋਵੇ, ਤੇ ਦੂਸਰੀ ਲਾਲਸਾ ਇਹ ਹੈ ਕਿ ਤੁਹਾਡੇ ਨਾਲ ਬਚਨ ਬਿਲਾਸ ਉਹ ਕਰ ਸਕੇ। ਹੋਏ ਪ੍ਰਸੰਨ ਤੁਮ ਔਰ ਜੇ ਚਾਹੋ, ਤਾਉ ਹਜ਼ਰਤ ਕਰ ਮਿਲਨ ਉਮਾਹੋ। ਰਾਜਾ ਜੈ ਸਿੰਘ ਕਹਿੰਦਾ ਕਿ ਜੇਕਰ ਤੁਸੀਂ ਪ੍ਰਸੰਨ ਹੋ, ਜੇਕਰ ਤੁਹਾਡਾ ਦਿਲ ਚਾਹੁੰਦਾ ਹੈ, ਤੇ ਤੁਸੀਂ ਬਾਦਸ਼ਾਹ ਦੇ ਨਾਲ ਮਿਲਣ ਦੀ ਗੱਲ ਸਵੀਕਾਰ ਕਰੋ। ਜੇ ਰਾਵਰ ਕੋ ਨੀਕੀ ਨਾਹਿਨ, ਕਾਰਨ ਆਪਣੇ ਨੇਮ ਨਿਵਾਹਨ। ਪਰ ਰਾਜਾ ਜੈ ਸਿੰਘ ਨਾਲ ਇਹ ਵੀ ਗੱਲ ਕਰਦਾ ਹੈ ਕਿ ਜੇਕਰ ਸੱਚੇ ਪਾਤਸ਼ਾਹ ਤੁਸੀਂ ਇਸ ਗੱਲ ਨੂੰ ਚੰਗੀ ਨਹੀਂ ਜਾਣਦੇ, ਕਿਉਂਕਿ ਬਹੁਤੀ ਵਾਰੀ ਸਤਿਗੁਰੂ ਜੀ ਰਾਜੇ ਨੂੰ ਇਹ ਕਹਿ ਚੁੱਕੇ ਨੇ ਕਿ ਮੈਂ ਉਸ ਤੁਰਕ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਰਾਜਾ ਜੈ ਸਿੰਘ ਕਹਿੰਦਾ ਕਿ ਜੇਕਰ ਤੁਸੀਂ ਇਸ ਗੱਲ ਨੂੰ ਚੰਗਾ ਨਹੀਂ ਮੰਨਦੇ ਕਿ ਬਾਦਸ਼ਾਹ ਨੂੰ ਮਿਲਣਾ ਹੈ, ਕਰਨ ਆਪਣੇ ਨੇਮ ਨਿਵਾਹਨ, ਭਾਵ ਕਿ ਜਿਹੜਾ ਤੁਸੀਂ ਨੇਮ ਕੀਤਾ ਹੈ, ਜਿਹੜਾ ਤੁਸੀਂ ਪ੍ਰਣ ਕੀਤਾ ਹੈ, ਜੇਕਰ ਤੁਸੀਂ ਉਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ। ਤੋ ਨਿਜ ਮੁਖ ਤੇ ਸ਼ਬਦ ਸੁਣਾਵੋ, ਬੀਚ ਪਾਰਸੀ ਕੇ ਲਿਖਵਾਵੋ। ਤਾਂ ਫਿਰ ਸੱਚੇ ਪਾਤਸ਼ਾਹ ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਸ੍ਰੀ ਮੁਖ ਤੋਂ ਸ਼ਬਦ ਸੁਣਾਵੋ, ਉਹਨਾਂ ਸ਼ਬਦਾਂ ਨੂੰ ਫਾਰਸੀ ਦੇ ਵਿੱਚ ਲਿਖਿਆ ਜਾਵੇ। ਸੁਣਤ ਪ੍ਰਸੰਨ ਹੋਏ ਹੈ ਸ਼ਾਹੂ, ਮਿਲਬੇ ਸਮਝਾਨੈ ਮਨ ਮਾਹੂ। ਰਾਜਾ ਜੈ ਸਿੰਘ ਕਹਿੰਦਾ ਕਿ ਜੇਕਰ ਸੱਚੇ ਪਾਤਸ਼ਾਹ ਤੁਸੀਂ ਕੋਈ ਸ਼ਬਦ ਫਾਰਸੀ ਦੇ ਵਿੱਚ ਲਿਖਵਾ ਦੇਵੋਗੇ ਕਾਗਜ਼ ਦੇ ਉੱਤੇ, ਤੇ ਉਹ ਅਸੀਂ ਬਾਦਸ਼ਾਹ ਨੂੰ ਜਾ ਕੇ ਦੇ ਦੇਵਾਂਗੇ, ਉਹ ਤੁਹਾਡੀ ਲਿਖਤ ਨੂੰ ਪੜ੍ਹ ਕੇ ਵੀ ਬਾਦਸ਼ਾਹ ਪ੍ਰਸੰਨ ਹੋ ਜਾਏਗਾ, ਭਾਵ ਕਿ ਤੁਹਾਡੇ ਸਮਾਨ ਹੀ ਤੁਹਾਡੀ ਲਿਖਤ ਨੂੰ ਬਾਦਸ਼ਾਹ ਜਾਣੇਗਾ। ਮੁਝ ਪਰ ਹੁਕਮ ਸ਼ਾਹ ਕੋ ਐਸੇ ਸਹਿਤ ਪ੍ਰਸੰਨਤਾ ਮਿਲਹਾ ਜੈਸੇ। ਰਾਜਾ ਜੈ ਸਿੰਘ ਕਹਿੰਦਾ ਕਿ ਮੈਨੂੰ ਬਾਦਸ਼ਾਹ ਨੇ ਹੁਕਮ ਕੀਤਾ ਹੈ, ਇਸੇ ਤਰੀਕੇ ਦਾ ਹੁਕਮ ਕੀਤਾ ਹੈ ਕਿ ਸਹਿਤ ਪ੍ਰਸੰਨਤਾ ਦੇ ਤੁਹਾਨੂੰ ਆਣ ਕੇ ਮਿਲਾਂ। ਤੁਮਰੀ ਮਰਜ਼ੀ ਵਰਤੀ ਜਾਏ ਜਿਵੇਂ ਔਰ ਮੈਂ ਤਿਮ ਕਹੋ ਸੁਣਾਏ। ਰਾਜਾ ਜੈ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੋ ਬਾਦਸ਼ਾਹ ਨੇ ਆਖਿਆ ਸੀ ਅਸੀਂ ਤੁਹਾਨੂੰ ਉਹ ਸੁਣਾਇਆ, ਅੱਗੇ ਸੱਚੇ ਪਾਤਸ਼ਾਹ ਮਰਜ਼ੀ ਤੁਹਾਡੀ ਚੱਲਣੀ ਹੈ, ਰਜ਼ਾ ਤੁਹਾਡੀ ਵਰਤਣੀ ਹੈ, ਜਿਸ ਤਰ੍ਹਾਂ ਤੁਹਾਡੇ ਦਿਲ ਦੇ ਵਿੱਚ ਆਉਂਦਾ ਹੈ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਕਰੋ। ਸੁਣ ਜੈ ਸਿੰਘ ਤੇ ਸਾਬਣ ਬਖਾਨਿਓ ਯਥਾ ਜੋਗਿਮ ਮਤੋ ਸੁਮਾਨਿਓ। ਕਵੀ ਜੀ ਲਿਖਦੇ ਨੇ ਕਿ ਜਦੋਂ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸਾਰੇ ਦੇ ਸਾਰੇ ਹਾਮੀ ਭਰਨ ਲੱਗੇ ਨੇ ਰਾਜੇ ਜੈ ਸਿੰਘ ਦੀ ਆਖੀ ਹੋਈ ਗੱਲ ਦੇ ਵਿੱਚ, ਕਹਿੰਦੇ ਨੇ ਸੱਚੇ ਪਾਤਸ਼ਾਹ ਇਹ ਤੇ ਗੱਲ ਯੋਗ ਹੈ, ਜੇ ਨਹੀਂ ਮਿਲਣਾ ਚਾਹੁੰਦੇ ਤੇ ਇੱਕ ਸ਼ਬਦ ਲਿਖ ਦੇ। ਸਹਿਤ ਸ਼ਜਾ ਦੇ ਸਭ ਕਹਿਲੀ ਨਸ ਤਬ ਸ੍ਰੀ ਸਤ ਗੁਰ ਉਤਰ ਦੀਨਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਹਿਜਾਦੇ ਦੇ ਸਮੇਤ ਜਦੋਂ ਸਾਰਿਆਂ ਨੇ ਆਪੋ ਆਪਣੀ ਗੱਲ ਕਹਿ ਲਈ ਤੇ ਫਿਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨਾਂ ਦੀ ਗੱਲ ਦਾ ਉੱਤਰ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਨਹੀਂ ਮਿਲਬੇ ਕੇ ਕਾਰਨ ਜੇਈ ਕਹਿ ਕਰ ਪਠੇ ਸ਼ਾਹ ਟਿਗ ਤੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਹੜੇ ਕਿਹੜੇ ਕਾਰਨ ਨੇ, ਜਿਨ੍ਹਾਂ ਕਾਰਨਾਂ ਦੇ ਕਰਕੇ ਮੈਂ ਬਾਦਸ਼ਾਹ ਨੂੰ ਨਹੀਂ ਮਿਲਣਾ, ਇਹ ਤੇ ਮੈਂ ਪਹਿਲਾਂ ਹੀ ਸੰਦੇਸ਼ਾ ਤੁਹਾਡੇ ਹੱਥ ਬਾਦਸ਼ਾਹ ਦੇ ਤੱਕ ਪਹੁੰਚਾ ਦਿੱਤਾ। ਪ੍ਰਥਮ ਲੀਏ ਸੁਣ ਸਕਲ ਬਿਰਤਾਂਤ ਪੁਣ ਤਿਸ ਕੋ ਕਹਿ ਬੇ ਕਿਆ ਬਾਤ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਨੇ ਪਹਿਲਾਂ ਹੀ ਸਾਰਾ ਜਿਹੜਾ ਬਿਰਤਾਂਤ ਹੈ ਉਸ ਨੂੰ ਸੁਣ ਲਿਆ ਹੈ, ਪੁਣ ਤਿਸ ਕੋ ਕਹਿ ਬੇ ਕਿਆ ਬਾਤ, ਤੇ ਫਿਰ ਦੁਬਾਰਾ ਦੁਬਾਰਾ ਬਾਰ ਬਾਰ ਅਸੀਂ ਕਿਉਂ ਆਖੀਏ ਕਿ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਪਹਿਲਾਂ ਹੀ ਬਹੁਤੀ ਵਾਰੀ ਇਹ ਗੱਲ ਕਹਿ ਚੁੱਕਾ ਕਿ ਮੈਂ ਬਾਦਸ਼ਾਹ ਨੂੰ ਨਹੀਂ ਮਿਲਣਾ। ਬਿਨਾ ਮਿਲਨ ਪਾ ਕਿਤਕ ਬੇਕਾਰ ਮਿਲੇ ਹੋਤ ਕਿਆ ਕਰੇ ਉਚਾਰ। ਸਤਿਗੁਰੂ ਜੀ ਕਹਿੰਦੇ ਨੇ ਅਜੇ ਤੇ ਮੈਂ ਮਿਲਿਆ ਨਹੀਂ ਹਾਂ, ਕਿੰਨੇ ਵਿਕਾਰ ਖੜੇ ਹੋ ਗਏ ਨੇ, ਮੈਨੂੰ ਉਥੋਂ ਇੱਥੇ ਆਉਣਾ ਪਿਆ ਬਗੈਰ ਹੀ ਕਿਸੇ ਕਾਰਨ ਤੋਂ, ਮਿਲੇ ਹੋਤ ਕਿਆ ਕਰੇ ਉਚਾਰ। ਸਤਿਗੁਰੂ ਜੀ ਕਹਿੰਦੇ ਨੇ ਦੇਖੋ ਕਿੰਨਾ ਕੁਝ ਹੋ ਗਿਆ, ਅਜੇ ਮੈਂ ਬਾਦਸ਼ਾਹ ਨੂੰ ਮਿਲਿਆ ਨਹੀਂ ਹਾਂ। ਰਾਮ ਰਾਏ ਨੇ ਸ਼ਰਾਬ ਦੇ ਦਿੱਤਾ, ਸਾਡੇ ਮੁਖ ਦੇ ਵਿੱਚੋਂ ਵੀ ਵਾਕ ਨਿਕਲ ਗਏ ਨੇ, ਕੀਰਤਪੁਰ ਤੋਂ ਮੈਂ ਇੱਥੇ ਆ ਗਿਆ, ਕਿੰਨੇ ਸਾਰੇ ਬਖੇੜੇ ਤੇ ਖੇਦ ਝਲਣੇ ਪੈ ਗਏ ਨੇ, ਅਜੇ ਬਾਦਸ਼ਾਹ ਦੇ ਨਾਲ ਮੈਂ ਮਿਲਾਪ ਨਹੀਂ ਕੀਤਾ। ਕਹਿੰਦੇ ਨੇ ਮੇਰੇ ਹੋਤ ਕਿਆ ਕਰੇ ਉਚਾਰ, ਤੇ ਜੇਕਰ ਬਾਦਸ਼ਾਹ ਨੂੰ ਮਿਲਾਂਗੇ ਫੇਰ ਪਤਾ ਨਹੀਂ ਕੀ ਦਾ ਕੀ ਹੋਵੇਗਾ, ਬਾਦਸ਼ਾਹ ਸਾਨੂੰ ਕੀ ਆਖੇਗਾ। ਇਤਿਆਦਿਕ ਲੱਖ ਪਿਤਾ ਹਮਾਰੇ ਸ਼ਾਹ ਨ ਮਿਲੋ ਕੀਨ ਹਟ ਕਾਰੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਕਰਕੇ ਸਾਡੇ ਪਿਤਾ ਜੀ ਨੇ ਸਾਨੂੰ ਮਨਾ ਕੀਤਾ ਸੀ, ਰੋਕਿਆ ਸੀ ਕਿ ਇਹ ਹਰਿਕ੍ਰਿਸ਼ਨ ਬਾਦਸ਼ਾਹ ਦੇ ਨਾਲ ਮਿਲਾਪ ਨਾ ਕਰੇ, ਇਥੋਂ ਤੱਕ ਕਿ ਦਿੱਲੀ ਹੀ ਨਾ ਜਾਵੇ। ਸੋ ਕਹਿਬੋ ਹਮਰੇ ਮਨ ਨਾਲ ਉਲੰਘ ਨਾ ਸਕੈ ਕਿਵੋਂ ਕਿਸ ਕਾਲ। ਸਤਿਗੁਰੂ ਜੀ ਕਹਿੰਦੇ ਨੇ ਉਹ ਜੋ ਸਤਿਗੁਰਾਂ ਦਾ ਆਖਿਆ ਹੋਇਆ ਬਚਨ ਹੈ ਉਹ ਹਮੇਸ਼ਾ ਸਾਡੇ ਨਾਲ ਹੈ, ਅਸੀਂ ਉਹਨੂੰ ਯਾਦ ਕੀਤਾ ਹੋਇਆ, ਅਸੀਂ ਆਪਣੇ ਪਿਤਾ ਸਤਿਗੁਰੂ ਦੇ ਹੁਕਮ ਦੀ ਕਦੇ ਵੀ ਉਲੰਘਣਾ ਕਿਸੇ ਵੀ ਸਮੇਂ ਨਹੀਂ ਕਰਾਂਗੇ। ਸ਼ਾਹ ਮਹਾਮਤੀਵਾਨ ਸੁਜਾਨਾ ਅਸ ਬਿਰਤਾਂਤ ਸਭ ਲਖੈ ਮਹਾਨਾ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਦਸ਼ਾਹ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ, ਉਹ ਮਤਵਾਨ ਹੈ, ਉਹ ਸੁਜਾਨ ਹੈ, ਅਸ ਬਿਰਤਾਂਤ ਸਭ ਲਖ ਹੈ ਮਹਾਨ। ਇਹ ਜਿਹੜਾ ਸਾਰਾ ਬਿਰਤਾਂਤ ਹੈ ਨਾ, ਉਸ ਸਾਰੇ ਬਿਰਤਾਂਤ ਨੂੰ ਉਹ ਜਾਣਦਾ। ਸਤਿਗੁਰ ਘਰ ਕੋ ਸ਼ਬਦ ਲਖੀਜੈ ਪਠੋ ਵਿਚਾਰੋ ਹਿਰਦੈ ਧਰੀਜੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਤੁਸੀਂ ਦੂਸਰੀ ਗੱਲ ਆਖੀ ਹੈ ਮੈਨੂੰ ਉਹ ਮਨਜੂਰ ਹੈ, ਸਤਿਗੁਰੂ ਦੇ ਘਰ ਦਾ ਇੱਕ ਸ਼ਬਦ ਮੈਂ ਲਿਖ ਦਿੰਦਾ ਹਾਂ, ਜਿਸ ਨੂੰ ਬਾਦਸ਼ਾਹ ਦੇ ਤੱਕ ਪਹੁੰਚਾਓ, ਉਸ ਸ਼ਬਦ ਨੂੰ ਪੜੇਗਾ, ਉਹਦੀ ਵਿਚਾਰ ਕਰੇਗਾ ਤੇ ਸੁਖ ਪਾਏਗਾ। ਚਲੋ ਪੰਥ ਤਿਸ ਸਭ ਸੁਖ ਪਾਵੋ ਜਨਮ ਮਰਨ ਕੋ ਕਸ਼ਟ ਮਿਟਾਵੋ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਸ਼ਬਦ ਮੈਂ ਗੁਰਬਾਣੀ ਦਾ ਲਿਖ ਦਿੰਦਾ ਹਾਂ, ਜਿਹੜਾ ਜਾ ਕੇ ਤੁਸੀਂ ਬਾਦਸ਼ਾਹ ਨੂੰ ਦੇਵੋ, ਜੇਕਰ ਉਸ ਸ਼ਬਦ ਨੂੰ ਪੜੇਗਾ ਤੇ ਜਨਮ ਤੇ ਮਰਨ ਦੇ ਕਸ਼ਟ ਉਹਦੇ ਦੂਰ ਹੋ ਜਾਣਗੇ। ਇਮ ਕੈ ਸਤਿਗੁਰ ਸ਼ਬਦ ਉਚਾਰਾ, ਨਵੀ ਸਿੰਧ ਸੁਣ ਲਿਖਵੇ ਤਿਆਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਬਚਨ ਕਰਕੇ ਫੇਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਿਆ। ਇੱਥੇ ਉਚਾਰਨ ਤੋਂ ਭਾਵ ਇਹ ਨਹੀਂ ਹੈ ਕਿ ਸਤਿਗੁਰਾਂ ਨੇ ਗੁਰਬਾਣੀ ਦੀ ਰਚਨਾ ਕੀਤੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਸਤਿਗੁਰਾਂ ਨੇ ਪੜਿਆ। ਨਵੀ ਸੰਧ ਸੁਣ ਲਿਖਵੇ ਤਿਆਰਾ, ਜਿਹੜਾ ਸਤਿਗੁਰਾਂ ਦਾ ਲੇਖਕ ਸੀ, ਜਿਹੜਾ ਕਿ ਮੁਨਸ਼ੀ ਸੀ, ਉਹਨੇ ਸਤਿਗੁਰਾਂ ਦੇ ਉਸ ਸ਼ਬਦ ਨੂੰ ਲਿਖਣਾ ਸ਼ੁਰੂ ਕੀਤਾ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸ਼ਬਦ ਲਿਖ ਕੇ ਬਾਦਸ਼ਾਹ ਦੇ ਕੋਲ ਭੇਜਣਗੇ। ਜਿਸ ਤਰ੍ਹਾਂ ਇਹ ਅਗਲੀ ਵਾਰਤਾ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ, ਉਹ ਮੈਂ ਕੱਲ ਦੇ ਸਮੇਂ ਦੇ ਵਿੱਚ ਬਿਆਨ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।